ਮੋਹਿ ਮਾਇਆ ਕਰ ਲਿਹੋ ਬਚਾਈ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਬੰਦੋਂ ਕਰਿਅਨ ਰਾਗ, ਸ੍ਰੀ ਗੁਰ ਸ਼ਬਦ ਕਮਾਇਣ ਜੀਤੇ ਪੰਜ ਪਿਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਣਤ ਫਿਰਨ ਦਾ ਅੰਮ੍ਰਿਤ ਮੰਡਲ ਕੋ ਇਹ ਰਬਾਬ ਨਹਿ ਲਖੀਏ, ਅਣਤ ਅਗਰ ਸੋ ਨਹੀਂ ਬਜਾਵ, ਸ੍ਰੀ ਨਾਨਕ ਜਹ ਪਿਖੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰਸਿੱਖ ਸੰਗਤਾਂ ਵੱਲੋਂ ਟੋਪੀ ਸਾਹਿਬ ਬਾਣੀ ਦੇ ਪਾਠ ਕੀਤੇ ਗਏ ਹਨ। ਸੰਧਿਆ ਦੀ ਬਾਣੀ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਵੀ ਹੋਏ ਹਨ। ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਵਿੰਦ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੁੰਦਰ ਕਥਾ ਹੈ। ਹਜ਼ੂਰ ਸੁਲਤਾਨਪੁਰ ਦੇ ਅੰਦਰ ਬਿਰਾਜਮਾਨ ਹਨ ਭਾਈ ਮਰਦਾਨਾ, ਹਜ਼ੂਰ ਨੂੰ ਮਿਲਣ ਵਾਸਤੇ ਆਇਆ ਹੈ। ਗਰੀਬਨ ਵਾਜ ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਤੂੰ ਰਬਾਬ ਲੈ ਕੇ ਆ, ਸਾਨੂੰ ਕੀਰਤਨ ਸੁਣਾਇਆ ਕਰ। ਭਾਈ ਮਰਦਾਨਾ ਪਹਿਲਾਂ ਸੁਲਤਾਨਪੁਰ ਸ਼ਹਿਰ ਦੇ ਵਿੱਚ ਰਬਾਬ ਲੈਣ ਵਾਸਤੇ ਗਿਆ ਪਰ ਕਾਮਯਾਬ ਨਾ ਹੋ ਸਕਿਆ, ਖਾਲੀ ਮੁੜਿਆ। ਫੇਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਹੋਰ ਦੂਸਰੇ ਪਿੰਡ ਭੇਜਿਆ ਹੈ। 9 ਦਿਨਾਂ ਤੋਂ ਬਾਅਦ ਭਾਈ ਮਰਦਾਨਾ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ ਆ ਰਿਹਾ ਹੈ ਔਰ ਇਸ ਦੇ ਨਾਲ ਇੱਕ ਹੋਰ ਵੀ ਮਹਾਂਪੁਰਖ ਹੈ ਜਿਸਦਾ ਨਾਮ ਭਾਈ ਫਰੰਦਾ। ਹਜ਼ੂਰ ਨੇ ਆਪ ਦੱਸਿਆ ਸੀ ਉਸਨੇ ਭਾਈ ਮਰਦਾਨੇ ਨੂੰ ਲਿਆ ਕੇ ਰਬਾਬ ਦਿਖਾਈ ਹੈ। ਰਬਾਬ ਬਹੁਤ ਸੁੰਦਰ ਹੈ, ਵੇਖ ਕੇ ਭਾਈ ਮਰਦਾਨਾ ਬਹੁਤ ਖੁਸ਼ ਹੋਇਆ। ਉਸ ਨੂੰ ਪੁੱਛਦਾ ਹੈ ਫਕੀਰ ਬਾਪ ਦਾ ਮੁੱਲ ਕਿਤਨਾ ਖੋਵੇਗਾ। ਅੱਗੋਂ ਉਹ ਭਾਈ ਫਰੰਦਾ ਕਹਿਣ ਲੱਗਾ, ਭਾਈ ਮਰਦਾਨਿਆ, ਤੂੰ ਇਸ ਦਾ ਮੁੱਲ ਨਾ ਹੀ ਪੁੱਛੇ ਤਾਂ ਠੀਕ ਹੈ, ਇਹ ਤੇ ਬਹੁਤ ਅਮੋਲਕ ਹੈ। ਹੁਣ ਇਥੋਂ ਤੱਕ ਆਪ ਪ੍ਰਸੰਗ ਸਰਵਣ ਕਰ ਚੁੱਕੇ ਹੋ, ਹੁਣ ਜਿਵੇਂ ਅੱਗੇ ਭਾਈ ਮਰਦਾਨੇ ਦਾ ਤੇ ਭਾਈ ਫਰੰਦੇ ਦਾ ਕੁਛ ਵਾਰਤਾਲਾਪ ਹੋ ਰਿਹਾ ਹੈ, ਫਿਰ ਦੋਵੇਂ ਜਾਣੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿਚ ਪੁੱਜਣਗੇ। ਉਹ ਪ੍ਰਸੰਗ ਆ ਰਿਹਾ ਹੈ, ਆਪ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਸਰਵਣ ਕਰੋ ਤੇ ਇਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪਾਣਸ ਫਿਰੰਦਾ ਮ੍ਰਿਤ ਮੰਡਲ ਕੋ ਇਹ ਰਬਾਬ ਨਾ ਲਖੀਏ।
ਭਾਈ ਫਿਰੰਦਾ ਭਾਈ ਮਰਦਾਨੇ ਨੂੰ ਆਖਦਾ ਹੈ, ਉਹਨੇ ਰਬਾਬ ਦੇ ਬਾਰੇ ਪੁੱਛਿਆ ਸੀ, ਕਹਿਣ ਲੱਗਾ ਭਾਈ ਮਰਦਾਨਿਆ, ਇਹ ਜਿਹੜਾ ਰਬਾਬ ਹੈ ਇਹ ਸਾਜ ਹੈ, ਇਹ ਕੋਈ ਇਸ ਮਾਤ ਲੋਕ ਦੇ ਵਿਚ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ।
ਆਨਤ ਅਗਰ ਸੋ ਨਹੀਂ ਬਜਾਬ ਹੋ ਸ੍ਰੀ ਨਾਨਕ ਜਹ ਪਖੀਏ।
ਮੇਰੀ ਗੱਲ ਧਿਆਨ ਦੇ ਨਾਲ ਸੁਣ ਲਵੀ, ਇਹ ਰਬਾਬ ਕਿਸੇ ਹੋਰ ਅੱਗੇ ਜਾ ਕੇ ਨਾ ਵਜਾਵੀ, ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੋਣ, ਭਾਵ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਹੀ ਇਹ ਰਬਾਬ ਵਜਣਾ ਚਾਹੀਦਾ, ਹੋਰ ਕਿਸੇ ਦੇ ਅੱਗੇ ਜਾ ਕੇ ਰਬਾਬ ਨਹੀਂ ਵਜਾਉਣਾ।
ਤਾਂ ਬਜਾਵੋ ਚੱਲ ਮਰਦਾਨਾ ਸੰਗ ਚੱਲੋ ਮੈਂ ਤੇਰੇ।
ਭਾਈ ਫਿਰੰਦਾ ਕਹਿੰਦਾ ਭਾਈ ਮਰਦਾਨਿਆ ਚੱਲ ਹੁਣ ਆਪਾਂ ਦੋਵੇਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿਚ ਪਹੁੰਚਦੇ ਹਾਂ, ਤੂੰ ਉਥੇ ਜਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਰਬਾਬ ਦੇ ਨਾਲ ਕੀਰਤਨ ਕਰਨਾ ਹੈ।
ਬਾਦ ਪਦਮ ਕੋ ਦਰਸ਼ਨ ਕਰ ਹਿਰਦੇ ਲਾਲ ਸਾਮੋਰੇ।
ਮੇਰੇ ਮਨ ਦੇ ਵਿਚ ਵੀ ਬੜੇ ਚਿਰਾਂ ਦੀ ਇਹ ਤਮੰਨਾ ਸੀ ਕਿ ਮੈਂ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਜਾ ਕੇ ਦਰਸ਼ਨ ਦੀਦਾਰ ਕਰਾਂ।
ਜੋਗਲ ਚਲੇ ਉਰ ਹਰ ਖਾਲਾ ਪਹੁੰਚੇ ਜਹਾਂ ਕਿਰਪਾਲਾ।
ਭਾਈ ਮਰਦਾਨਾ ਤੇ ਭਾਈ ਫਿਰੰਦਾ ਦੋਵੇਂ ਹੀ ਹੁਣ ਉਥੇ ਪਹੁੰਚ ਗਏ ਹਨ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬਨ ਵਾਇਸ ਸਤਿਗੁਰੂ ਬਿਰਾਜਮਾਨ ਸਨ।
ਬਾਦ ਅਰਬਿੰਦ ਆਨੰਦ ਕੰਦ ਕੇ ਪਰਸੇ ਧਾਰ ਕਰ ਪਾਲਾ।
ਦੋਹਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਆਨੰਦ ਕੰਦ ਬੱਦਲ ਰੂਪ ਨੇ, ਹਜ਼ੂਰ ਦੇ ਚਰਨਾਂ ਕਮਲਾਂ ਤੇ ਜਾ ਕੇ ਇਨ੍ਹਾਂ ਨੇ ਮੱਥਾ ਰੱਖਿਆ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਾ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ।
ਮੈਂ ਦਿਨ ਆਇਓ ਮਰਦਾਨਾ ਧਰਿਓ ਰਬਾਬ ਅਗਾਰੀ।
ਲਿਖਦੇ ਨੇ ਹੁਣ ਨੌਵੇਂ ਦਿਨ ਭਾਈ ਮਰਦਾਨਾ ਪੁੱਜਿਆ ਹੈ ਤੇ ਜਿਹੜਾ ਰਬਾਬ ਸੀ ਉਹ ਹਜ਼ੂਰ ਦੇ ਚਰਨਾਂ ਦੇ ਵਿਚ ਰੱਖ ਦਿੱਤਾ।
ਕਾਮਲ ਬਦਨ ਤੇ ਬਚ ਮਕਰੰਦਾ ਬੋਲੇ ਸ੍ਰੀ ਦੰਬਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਦੰਬਾਰੀ ਦੰਬ ਨੂੰ ਪਖੰਡ ਨੂੰ ਕੱਟਣ ਵਾਲੇ ਨੇ, ਹਜ਼ੂਰ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਬਚਨ ਕੀਤਾ।
ਬਹੁਤੀ ਬਿਲਮ ਲਗਾਈ ਤਹਿ ਬਾਤ ਬਾਤ ਕਹੋ ਪੈਸੇ।
ਹਜ਼ੂਰ ਭਾਈ ਮਰਦਾਨੇ ਨੂੰ ਪੁੱਛਣ ਲੱਗੇ ਨੇ ਵੀ ਬੜੇ ਦਿਨ ਲਾ ਦਿੱਤੇ ਨੇ, ਬੜਾ ਚਿਰ ਲਾ ਦਿੱਤਾ, ਕੀ ਗੱਲ ਉੱਥੇ ਕੀ ਕੋਈ ਕਾਰਨ ਬਣਿਆ।
ਰੱਬ ਜੀ ਭੇਤ ਨਾ ਜਾਣਿਓ ਜਾਈ ਕਹੋ ਬਚਨ ਮੈਂ ਕੈਸੇ।
ਸੁਣ ਕੇ ਭਾਈ ਮਰਦਾਨਾ ਕਹਿਣ ਲੱਗਿਆ, ਮਹਾਰਾਜ ਤੁਸੀਂ ਤਾਂ ਰੱਬ ਦਾ ਰੂਪ ਹੋ, ਤੁਹਾਡਾ ਕੋਈ ਭੇਦ ਨਹੀਂ ਜਾਣਿਆ ਜਾ ਸਕਦਾ, ਮੈਂ ਆਪ ਜੀ ਦੇ ਸਾਹਮਣੇ ਕੀ ਆਖਾਂ, ਮੈਂ ਕੁਛ ਵੀ ਕਹਿ ਨਹੀਂ ਸਕਦਾ।
ਆਪ ਖੁਦਾਏ ਧਰਤੇ ਅਵਤਰਿਓ ਅਚਰਜ ਹਿਰਤ ਚਰਤਾ।
ਮੈਂ ਤੇ ਸਮਝਦਾ ਹਾਂ ਮਾਨੋ ਉਸ ਖੁਦਾ ਨੇ, ਉਸ ਅੱਲਾ ਤਾਲਾ ਨੇ, ਕਿਉਂਕਿ ਭਾਈ ਮਰਦਾਨਾ ਮੁਸਲਮਾਨ ਮਰਾਸੀ ਜਾਤ ਵਿਚੋਂ ਸੀ, ਕਹਿੰਦਾ ਮੈਂ ਤੇ ਸਮਝਦਾ ਹਾਂ ਵੀ ਖੁਦਾ ਨੇ ਹੀ ਇਹ ਅਵਤਾਰ ਧਾਰਨ ਕੀਤਾ ਤੁਹਾਡੇ ਜਿਹੜੇ ਚਰਤਾ ਦਰਸ ਵੀ ਚਰਿੱਤਰ ਨੇ, ਤੁਹਾਡੇ ਕੌਤਕ ਨੇ, ਤੁਹਾਡੇ ਚੋਜ ਬੜੇ ਹੈਰਾਨ ਕਰਨ ਵਾਲੇ ਹਨ।
ਓ ਗ੍ਰਾਮ ਮੈਂ ਤੁਮ ਜੋ ਬਤਾਇਓ ਭਇਓ ਬਿਆਕੁਲ ਫਿਰਤਾ।
ਜਿਹੜਾ ਪਿੰਡ ਮਹਾਰਾਜ ਤੁਸਾਂ ਦੱਸਿਆ ਸੀ ਨਾ, ਮੈਂ ਉਸ ਪਿੰਡ ਵਿਚ ਗਿਆ, ਤਿੰਨ ਦਿਨ ਮੈਂ ਰਬਾਬ ਭਾਲਦਾ ਰਿਹਾ, ਨਾ ਰਬਾਬ ਮਿਲੀ ਤੇ ਨਾ ਰਬਾਬ ਦੇਣ ਵਾਲਾ ਮਿਲਿਆ।
ਜੋਗ ਬਾਸੁਰ ਮੈਂ ਗ੍ਰਾਮ ਖੋਜ ਕੇ ਹੱਟ ਆਵਣ ਕੋ ਤਿਆਰੂ।
ਅਖੀਰ ਦੋ ਦਿਨ ਮੈਂ ਲੱਭਦਾ ਲੱਭਦਾ ਥੱਕ ਗਿਆ ਪਿੰਡ ਦੇ ਵਿਚ, ਤੇ ਫਿਰ ਮੈਂ ਵਾਪਸ ਆਉਣ ਲਈ ਤਿਆਰ ਹੋ ਗਿਆ।
ਆਏ ਸੰਤ ਸੰਗ ਜੋ ਮੇਰੇ ਅਧੀਨ ਰਬਾਬ ਹੈ ਚਾਰੂ।
ਫਿਰ ਆ ਸੱਜਣ ਆ ਮਹਾਂਪੁਰਖ ਮੈਨੂੰ ਮਿਲ ਗਿਆ, ਇਸ ਨੇ ਮੈਨੂੰ ਆ ਸੁੰਦਰ ਬਾਬ ਆ ਕੇ ਆਪ ਹੀ ਦੇ ਦਿੱਤਾ।
ਤੀਨ ਦਿਵਸ ਮੈਂ ਪਹੁੰਚਿਓ ਜਾਈ, ਤੀਨ ਦਿਵਸ ਤੈ ਬੀਤੇ।
ਭਾਈ ਮਰਦਾਨਾ ਦੱਸਦਾ ਵੀ ਦੇਰ ਇੰਨੀ ਕਿਉਂ ਲੱਗੀ ਹੈ, ਕਹਿੰਦਾ ਮਹਾਰਾਜ ਤਿੰਨ ਦਿਨ ਤਾਂ ਜਾਣ ਨੂੰ ਲੱਗ ਗਏ, ਤੇ ਤਿੰਨ ਦਿਨ ਉੱਥੇ ਰਬਾਬ ਨੂੰ ਭਾਲਦਿਆਂ ਭਾਲਦਿਆਂ ਬਤੀਤ ਹੋ ਗਏ।
ਤੀਨ ਦਿਵਸ ਮੈਂ ਮੁੜ ਕਰ ਆਇਓ, ਬਿਲਮ ਲੱਗੀ ਇਸ ਰੀਤੇ।
ਤਿੰਨ ਦਿਨ ਮੈਨੂੰ ਵਾਪਸ ਆਉਣ ਨੂੰ ਲੱਗ ਗਏ, ਕਿਉਂਕਿ ਪੈਦਲ ਸਫ਼ਰ ਕਰਨਾ ਸੀ, ਇੰਨਾ ਤੇ ਸਮਾਂ ਲੱਗ ਹੀ ਜਾਂਦਾ ਹੈ। ਇਸ ਢੰਗ ਦੇ ਨਾਲ ਮਹਾਰਾਜ ਨੌ ਦਿਨ ਮੈਨੂੰ ਬੀਤ ਗਏ ਹਨ।
ਆਦਿ ਬੰਦ ਕਹਿ ਬਚਨ ਫਿਰੰਦਾ, ਆਨੰਦ ਕੰਧ ਸਮੀਜੈ।
ਸੁਣ ਕੇ ਉਹ ਜਿਹੜਾ ਨਾਲ ਉਹ ਰਬਾਬ ਵਾਲਾ ਸੱਜਣ ਆਇਆ ਸੀ, ਹੱਥ ਜੋੜ ਕੇ ਭਾਈ ਪਰੰਦਾ ਹਜ਼ੂਰ ਨੂੰ ਬੇਨਤੀ ਕਰਦਾ, ਮਹਾਰਾਜ ਮੇਰੀ ਬੇਨਤੀ ਸੁਣ ਲਓ।
ਉਹ ਤੋ ਪਚਾਵਨ ਰਬਾਬ ਬਾਰ ਕਿਰਪਾ ਸਿੰਧ ਸੋ ਲੀਜੈ।
ਮਹਾਰਾਜ ਮੇਰੀ ਡਿਊਟੀ ਲੱਗੀ ਸੀ ਤੁਰਦਰਗਾਹ ਤੋਂ, ਕੀ ਮੈਂ ਰਬਾਬ ਲੈ ਕੇ ਆਇਆ ਹਾਂ, ਕਿ ਆਪ ਜੀ ਦੇ ਪਾਸ ਪਹੁੰਚਾਉਣ ਦਾ ਮੇਰਾ ਇੱਕ ਬਹੁਤ ਵੱਡਾ ਉਪਰਾਲਾ ਸੀ, ਤੇ ਅੱਜ ਮੈਂ ਆਪ ਜੀ ਦੇ ਚਰਨਾਂ ਦੇ ਵਿਚ ਇਸ ਨੂੰ ਭੇਟ ਕਰਕੇ ਸੁਰਖਰੂ ਹੋਇਆ ਹਾਂ।
ਦਰਸ਼ਨ ਕੀ ਲਾਲਸ ਫੀ ਮੁਝ ਕੋ ਹਰਖ ਸਰਸ ਦਰਸਾਇਓ।
ਮੇਰੇ ਮਨ ਦੇ ਵਿਚ ਆਪ ਜੀ ਦੇ ਦਰਸ਼ਨਾਂ ਦੀ ਬੜੀ ਤਮੰਨਾ ਸੀ, ਤੇ ਬੜੇ ਚਿਰ ਦਾ ਉਡੀਕਦਾ ਸੀ, ਪਰ ਹੁਣ ਦਰਸ਼ਨ ਕਰਕੇ ਮੇਰਾ ਮਨ ਬਹੁਤ ਗਦਗਦ ਹੋ ਗਿਆ।
ਆਪ ਬਿਦ ਜਨ ਹੋ ਅੰਤਰ ਜਾਮੀ, ਇਹ ਬਿਦ ਕਹਿਤ ਸਿਧਾਇਓ।
ਮਹਾਰਾਜ ਤੁਸੀਂ ਅੰਤਰ ਜਾਮੀ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੁਸੀਂ ਸਭ ਕੁਛ ਜਾਣਦੇ ਹੋ, ਕਿਥੋਂ ਰਬਾਬ ਆਇਆ, ਕਿਸ ਨੇ ਭੇਜਿਆ ਹੈ। ਬਸ ਮੇਰੀ ਡਿਊਟੀ ਸੀ, ਮੈਂ ਪੂਰੀ ਕਰ ਦਿੱਤੀ, ਉਹ ਬਚਨ ਕਹਿ ਕੇ ਚਲਿਆ ਗਿਆ।
ਵਿਦਾ ਕਰਨ ਕਬਨੇ ਉਮਰਦਾਨਾ ਭਇਓ ਦ੍ਰਿਸ਼ਟੰਗ ਸੋ।
ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆ ਇਹਨੂੰ ਵਿਦਾ ਕਰਿਆ। ਭਾਈ ਮਰਦਾਨਾ ਉਸ ਦੇ ਨਾਲ ਗਿਆ, ਜਦ ਥੋੜੀ ਜਿਹੀ ਦੂਰ ਹਾਲੇ ਗਿਆ ਸੀ, ਉਸੇ ਵੇਲੇ ਉਸ ਉਹਦੀਆਂ ਅੱਖਾਂ ਤੋਂ ਅਲੋਪ ਹੋ ਗਿਆ।
ਖੇਤ ਕੋ ਗਯੋ ਨਾ ਜਾਣਿਓ ਤੇ ਸ਼ਨ ਹੇਰਤ ਬਿਸਮੈ ਹੋ।
ਉਸ ਸੱਜਣ ਬਾਰੇ ਭਾਈ ਮਰਦਾਨੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਵੀ ਉਹ ਕਿਧਰੋਂ ਆਇਆ ਸੀ, ਕਿੱਧਰ ਚਲਿਆ ਗਿਆ। ਇਕਦਮ ਦੇਖਦਿਆਂ ਦੇਖਦਿਆਂ ਅਲੋਪ ਹੋ ਗਿਆ। ਇਸ ਕੌਤਕ ਨੂੰ ਦੇਖ ਕੇ ਭਾਈ ਮਰਦਾਨਾ ਬਹੁਤ ਮਨ ਵਿਚ ਹੈਰਾਨ ਹੋਇਆ।
ਵਿਚਾਰ ਕਰਤ ਭਾਵੋ ਬਿਦ ਭਇਓ ਨਨੈਣ ਬਹੀਨਾ।
ਭਾਈ ਮਰਦਾਨਾ ਮਨ ਦੇ ਵਿਚ ਕਈ ਤਰ੍ਹਾਂ ਦੇ ਨਾਲ ਵਿਚਾਰ ਕਰਦਾ ਹੈ, ਕਹਿੰਦਾ ਮੇਰੀਆਂ ਅੱਖਾਂ ਤੇ ਠੀਕ ਠਾਕ ਨੇ, ਭਾਵ ਮੈਨੂੰ ਦਿਸਣੋ ਵੀ ਬੰਦ ਨਹੀਂ ਹੋਇਆ, ਕੀ ਕਾਰਨ ਹੈ, ਮੈਨੂੰ ਕਿਉਂ ਉਹ ਦਿਸਣੋ ਹਟ ਗਿਆ, ਕਿੱਧਰ ਲੁਕ ਗਿਆ ਹੈ।
ਔਰ ਢਿਗ ਤੇ ਦੁਰ ਸ਼ਰ ਸਾ ਕਰਗਾ ਭੇਦ ਨਾ ਤੇ ਕੋ ਚੀਨਾ।
ਮੇਰੇ ਨਾਲ ਸੀ ਤੇ ਮੇਰੇ ਨਾਲ ਇੱਕ ਤਰ੍ਹਾਂ ਦਾ ਛੜ ਜਿਹਾ ਕਰ ਗਿਆ, ਤੇ ਮੈਨੂੰ ਉਸਦਾ ਕੋਈ ਹੁਣ ਭੇਤ ਨਹੀਂ ਲੱਭ ਰਿਹਾ ਵੀ ਕਿੱਧਰ ਚਲਿਆ ਗਿਆ ਹੈ।
ਆਇਓ ਜਬ ਬੂਝੋ ਸ੍ਰੀ ਨਾਨਕ ਕਹਿ ਲੋ ਜਾਏ ਪਹੁੰਚਾਇਓ।
ਵਾਪਸ ਮੁੜ ਕੇ ਜਦੋਂ ਆਇਆ, ਧੰਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨੇ ਨੂੰ ਪੁੱਛਣ ਲੱਗੇ, ਭਾਈ ਮਰਦਾਨਿਆ ਕਿੰਨੇ ਕੁ ਦੂਰ ਤੋਂ ਉਹਨੂੰ ਛੱਡ ਕੇ ਆਇਆ।
ਹੋਰ ਢਿਗ ਤੇ ਦੁਰ ਦੱਸਿਓ ਨਾਹੀ ਹੇਰ ਤੇ ਅਜਰ ਜੇ ਆਇਓ।
ਭਾਈ ਮਰਦਾਨਾ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਂ ਤੇ ਹਾਲੇ ਨੇੜੇ ਹੀ ਗਿਆ ਸੀ, ਤੇ ਇਕਦਮ ਉਹ ਤੇ ਅਲੋਪ ਹੀ ਹੋ ਗਿਆ, ਤੇ ਮੈਂ ਬਥੇਰਾ ਇਧਰ ਉਧਰ ਵੇਖਿਆ ਪਰ ਮੈਨੂੰ ਨਜ਼ਰ ਨਾ ਆਇਆ, ਮੈਂ ਬੜਾ ਹੈਰਾਨ ਹੋ ਗਿਆ ਹਾਂ।
ਕਰ ਬੈਸ ਗਯੋ ਮਰਦਾਨਾ ਪੁੱਜਣ ਲੱਗਾ ਦਿਆਲਾ।
ਕਹਿ ਕੇ ਭਾਈ ਮਰਦਾਨਾ ਹੁਣ ਗੁਰੂ ਮਹਾਰਾਜ ਦੇ ਕੋਲ ਬੈਠ ਗਿਆ, ਤੇ ਬੜੇ ਪ੍ਰੇਮ ਦੇ ਨਾਲ ਬੇਨਤੀ ਕਰਕੇ ਪੁੱਛਣ ਲੱਗਿਆ,
ਕੌਣ ਇਹ ਮਾਨਵ ਸਵਾਮੀ ਜਾਏ ਸਭਾਏ ਰਸਾਲਾ।
ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹ ਭਲਾ ਮਹਾਂਪੁਰਖ ਕੌਣ ਸੀ, ਜਿਸ ਦਾ ਸੁਭਾਅ ਬੜਾ ਹੀ ਰਹਿਮ ਦਿਲ ਸੀ, ਬੜਾ ਦਇਆ ਵਾਲਾ ਸੁਭਾਅ ਸੀ।
ਆਪ ਨਰ ਨਸੀ ਜਾਂ ਕੀ ਗਤਨ ਹੈ ਰੁਚਰ ਰੂਪ ਦੁਤਵਾਨਾ।
ਦੁਨੀਆਂ ਦੇ ਲੋਕਾਂ ਵਰਗੀ ਇਸਦੀ ਚਾਲ ਟਾਲ ਰਹਿਤ ਮਰਜ਼ਾਦਾ ਨਹੀਂ ਸੀ ਤੇ ਬਹੁਤ ਸੋਹਣਾ ਤੇ ਬਹੁਤ ਕ੍ਰਾਂਤੀ ਵਾਲਾ ਸੋਭਾ ਵਾਲਾ ਇਸਦਾ ਚਿਹਰਾ ਸੀ।
ਵਾਹੁਰ ਰਬਾਬ ਪਾਇਨ ਦੀਨਾ ਸੁਭ ਅਲੋਕ ਗਿਆਨਾ।
ਆਪ ਜੀ ਨੂੰ ਰਬਾਬ ਭੇਟਾ ਕਰਕੇ ਗਿਆ ਹੈ ਤੇ ਬੜਾ ਸੁੰਦਰ ਰਬਾਬ ਤੇ ਬੜਾ ਅਲੋਕਿਕ ਜਿਹੜਾ ਦੁਨੀਆਂ ਦੇ ਵਿਚ ਕਦੀ ਮੈਂ ਵੇਖਿਆ ਹੀ ਨਹੀਂ ਇਹੋ ਜਿਹਾ ਰਬਾਬ।
ਦੀਨਾ ਨਾਥ ਕਥੋ ਜਹਿ ਗਾਥਾ ਭਇਓ ਜੇ ਅੰਤਰ ਧਿਆਨਾ।
ਤੁਸੀਂ ਤਾਂ ਮਹਾਰਾਜ ਸਭ ਕੁਝ ਜਾਣਦੇ ਹੋ ਦੀਨਾ ਬੰਧੂ ਸਤਿਗੁਰੂ ਜੀ, ਤੁਸੀਂ ਹੁਣ ਇਸ ਦਾ ਕਾਰਨ ਦੱਸੋ ਇਹ ਕੌਣ ਸੀ, ਕਿੱਧਰ ਅਲੋਪ ਹੋ ਗਿਆ, ਕਿੱਥੇ ਨੂੰ ਚਲਿਆ ਗਿਆ ਹੈ।
ਤਾਕਤਵਾਨ ਭਿਖ ਬਿਸਮੈ ਮੁਝ ਮਨ ਸੁਣ ਸ੍ਰੀ ਗੁਰੂ ਬਖਾਨਾ।
ਬੜਾ ਕੁਛ ਸ਼ਕਤੀ ਵਾਲਾ ਮਹਾਂਪੁਰਖ ਸੀ, ਮੈਂ ਤੇ ਵੇਖ ਕੇ ਹੈਰਾਨ ਹੋ ਗਿਆ ਹਾਂ। ਅੱਗੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ।
ਉਹ ਤੋ ਸੰਤ ਗੰਧਰਵਨ ਮਾਹੀ ਜੇ ਹਰ ਕੀਰਤ ਪਿਆਰੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆ ਇਹ ਕੋਈ ਸਾਧਾਰਨ ਇਸ ਮਾਤ ਲੋਕ ਦਾ ਕੋਈ ਬੰਦਾ ਨਹੀਂ ਸੀ, ਬਲਕਿ ਤੇ ਗੰਧਰਵ ਲੋਕ ਦਾ ਇਕ ਮਹਾਂਪੁਰਖ ਸੀ ਤੇ ਜਿਸ ਦਾ ਵਾਹਿਗੁਰੂ ਦੀ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੇ ਨਾਲ ਬੜਾ ਉਸਦਾ ਪਿਆਰ ਬਣਿਆ ਹੋਇਆ ਸੀ।
ਇਸ ਦਿਨ ਰਹਿਤ ਪ੍ਰੇਮ ਰੰਗ ਰਾਤਾ ਹੇ ਰਬਾਬ ਕਰਤਾਰੀ।
ਬਸ ਇਹ ਰਬਾਬ ਹੱਥ ਵਿਚ ਲੈ ਕੇ ਦਿਨ ਰਾਤ ਵਾਹਿਗੁਰੂ ਦਾ ਜਸ ਕਰਦਾ ਰਹਿੰਦਾ, ਬਸ ਅੱਠੇ ਪਰ ਵਾਹਿਗੁਰੂ ਦੇ ਕੀਰਤਨ ਦੇ ਵਿਚ ਹੀ ਲੀਨ ਹੋਇਆ ਰਹਿੰਦਾ ਸੀ।
ਜੇ ਰੰਗ ਕਾਲ ਕੀ ਚਾਹੇ ਹੁਤੀ ਮਨ ਬਾਦਤ ਦੇਨ ਰਸਾਲਾ।
ਮੇਰੀ ਬੜੀ ਲੰਬੇ ਸਮੇ ਤੋਂ ਇੱਛਾ ਸੀ ਕਿ ਇਹ ਜਿਹੜੀ ਰਬਾਬ ਹੈ ਜਿਸ ਦੇ ਨਾਲ ਮੈਂ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹਾਂ, ਇਹ ਮੈਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਜਾ ਕੇ ਭੇਟ ਕਰਾਂ।
ਓ ਆਪ ਦਇਓ ਬਜਾ ਬੋਲੇ ਕਰ ਬਿਲ ਮਨਾ ਕਰ ਦਰਹਾਲਾ।
ਅੱਛਾ ਹੁਣ ਭਾਈ ਮਰਦਾਨਿਆ ਉਹ ਰਬਾਬ ਇਹ ਧੁਰ ਦਰਗਾਹ ਤੋਂ ਆਈ ਹੈ ਤੇ ਬਹੁਤ ਸੁੰਦਰ ਹੈ, ਤੂੰ ਹੁਣ ਇਹਨੂੰ ਵਜਾ ਤੇ ਕੀਰਤਨ ਕਰ, ਇਹਦੇ ਵਿਚ ਬਹੁਤੀ ਦੇਰ ਨੀ ਕਰਨੀ ਚਾਹੀਦੀ।
ਇਸ ਮਾਨ ਲਇਓ ਮਰਦਾਨੇ ਕਰਨ ਲੱਗਿਓ ਤਬ ਸੁਰ ਕੋ।
ਭਾਈ ਮਰਦਾਨੇ ਨੇ ਗੁਰੂ ਮਹਾਰਾਜ ਦੀ ਆਗਿਆ ਮੰਨੀ ਤੇ ਰਬਾਬ ਲੈ ਕੇ ਓਹਨੂੰ ਸੁਰ ਵਿਚ ਕਰਨ ਲੱਗਿਆ।
ਸ੍ਰੀ ਗੁਰ ਭੰਨਿਓ ਬਨਹੇ ਸੁਰ ਆਪੇ ਬਾਬ ਹੋ ਬਿਲਮ ਨਾ ਕਰੋ।
ਦੂਰ ਕਹਿਣ ਲੱਗੇ ਭਾਈ ਮਰਦਾਨਿਆ ਇਸ ਨੂੰ ਸੁਰ ਕਰਨ ਦੀ ਲੋੜ ਨਹੀਂ ਹੈ, ਇਹ ਆਪਣੇ ਆਪ ਹੀ ਸੁਰ ਹੋ ਜਾਵੇਗਾ, ਬਸ ਤੂੰ ਕੀਰਤਨ ਸ਼ੁਰੂ ਕਰ ਇਸ ਨੂੰ ਵਜਾਓ।
ਸੋਣਤ ਵਜਾਇਓ ਤੇ ਤਤ ਕਾਲਾ ਸੁਰ ਬਨ ਗਾ ਤਬੇ ਆਪੇ।
ਲੋ ਕਵੀ ਜੀ ਕਹਿੰਦੇ ਨੇ ਜਦੋਂ ਗੁਰੂ ਮਹਾਰਾਜ ਨੇ ਬਚਨ ਆਖ ਦਿੱਤਾ ਬਈ ਤੈਨੂੰ ਸੁਰ ਕਰਨ ਦੀ ਲੋੜ ਨੀ, ਆਪਣੇ ਆਪ ਹੀ ਇਹ ਸੁਰ ਹੋ ਜਾਵੇਗਾ, ਤੇ ਭਾਈ ਮਰਦਾਨਾ ਵਜਾਉਣ ਲੱਗ ਪਿਆ, ਕੀਰਤਨ ਸ਼ੁਰੂ ਹੋ ਗਿਆ, ਉਹ ਰਬਾਬ ਆਪਣੇ ਆਪ ਹੀ ਸੁਰ ਹੋ ਗਿਆ।
ਐਸੀ ਬਾਤ ਨਾ ਚਿਰਜ ਤਾਂ ਕੋ ਜਾਹੇ ਸੁਰਾ ਸੁਰ ਥਾਪੇ।
ਕਵੀ ਜੀ ਕਹਿੰਦੇ ਨੇ ਕੋਈ ਇਹ ਨਾ ਸੋਚ ਲਿਓ, ਕਈ ਮਨਮੁਖ ਬੰਦੇ ਕਹਿ ਦਿੰਦੇ ਨੇ ਕਿਵੇਂ ਹੋ ਸਕਦਾ ਹੈ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ, ਜੇ ਸਤਿਗੁਰੂ ਨੇ ਸਭ ਦੇਵਤੇ ਦੈਂਤ ਬਣਾਏ ਨੇ ਤੇ ਉਹਨਾਂ ਦੇ ਬਚਨਾਂ ਦੇ ਵਿਚ ਬਹੁਤ ਵੱਡੀ ਸ਼ਕਤੀ, ਜੋ ਕਹਿਣ ਉਹ ਪੂਰਾ ਹੁੰਦਾ ਹੈ।
ਆਵਾਜ਼ ਤੁਹੀ ਨਿਰੰਕਾਰਾ ਨਿਰੰਕਾਰ ਕਰਤਾਰਾ।
ਲੋ ਜਦੋਂ ਭਾਈ ਮਰਦਾਨੇ ਨੇ ਰਬਾਬ ਵਜਾਈ ਹੈ ਨਾ ਤੇ ਉਸ ਰਬਾਬ ਦੇ ਵਿਚੋਂ ਆਪਣੇ ਆਪ ਹੀ ਇਹ ਧੁਨੀ ਨਿਕਲੀ ਹੈ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਕਰਤਾਰ, ਬਾਰ ਬਾਰ ਬਸ ਆਹੀ ਗੁਰੂ ਕੀ ਸਿਫਤ ਸਲਾਹ ਉਸਦੇ ਵਿਚੋਂ ਨਿਕਲ ਰਹੀ ਹੈ।
ਪੀਛੇ ਸ੍ਰੀ ਨਾਨਕ ਬਿਨਤੀ ਹੋਵੇ ਤਾਰ ਮਜਾਰਾ।
ਉਸ ਰਬਾਬ ਦੇ ਵਿਚੋਂ ਆਪਣੇ ਆਪ ਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿਚ ਅਰਦਾਸਾਂ ਬੇਨਤੀਆਂ ਹੋਣ ਲੱਗ ਪਈਆਂ ਨੇ, ਭਾਵ ਆਪਣੇ ਆਪ ਹੀ ਉਹਦੇ ਵਿਚੋਂ ਕੀਰਤਨ ਵੀ ਪ੍ਰਗਟ ਹੋਣ ਲੱਗ ਪਿਆ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਆਇਆ ਦੂਰੋਂ ਚੱਲ ਕੇ ਮੈਂ ਟੱਕੀ ਤਉ ਸਰਣਾਏ ਜੀਉ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ। ਇਸ ਤਰ੍ਹਾਂ ਆਪਣੇ ਆਪ ਹੀ ਬੇਨਤੀ ਦੇ ਸ਼ਬਦ ਲਿਖਣ ਲੱਗੇ।
ਆਏ ਪ੍ਰੇਮ ਮੈਂ ਪਸ ਪੰਛੀ ਸਭ ਮੋਹੇ ਮਨ ਉਧਿਆਨਾ।
ਲੋ ਜਦੋਂ ਭਾਈ ਮਰਦਾਨੇ ਨੇ ਪਹਿਲੇ ਦਿਨ ਰਬਾਬ ਵਜਾਈ ਹੈ, ਜੰਗਲ ਦੇ ਜਿੰਨੇ ਪਸ਼ੂ ਪੰਛੀ ਸਨ ਸਭ ਹੈਰਾਨ ਹੋ ਗਏ, ਤੇ ਸਾਰੇ ਬਹੁਤ ਹੋ ਗਏ ਹਨ।
ਦਰ ਦਰ ਤੇ ਰਸ ਨਚਰਨ ਲਾਗੇ ਹੋ ਵਿਸਤਰਾ ਸਭਨ ਅਪਾਨਾ।
ਜਿੰਨੀ ਬਨਸਪਤੀ ਸੀ ਸਾਰੇ ਬਿਰਸ਼ਾਂ ਦੇ ਵਿਚੋਂ ਅੰਮ੍ਰਿਤ ਰਸ ਚੋਣ ਲੱਗ ਪਿਆ ਹੈ ਤੇ ਸਭ ਨੂੰ ਆਪਣਾ ਆਪ ਭੁੱਲ ਗਿਆ, ਭਾਵ ਆਪੇ ਤੋਂ ਸਾਰੇ ਬਾਹਰ ਚਲੇ ਗਏ ਨੇ, ਸਭ ਦੀ ਸੁਰਤ ਵਾਹਿਗੁਰੂ ਦੇ ਨਾਲ ਜੁੜ ਗਈ।
ਸੁਣ ਸੁਣ ਸ੍ਰੀ ਨਾਨਕ ਮਨ ਭਾਈ ਲੱਗੀ ਸਮਾਧਿ ਅਖੰਡਾ।
ਜਦੋਂ ਆਪਣੇ ਆਪ ਹੀ ਰਬਾਬ ਦੇ ਵਿਚੋਂ ਕੀਰਤਨ ਹੋਣ ਲੱਗਿਆ, ਭਾਈ ਮਰਦਾਨਾ ਵੀ ਹੈਰਾਨ ਹੈ ਕਿ ਗੁਰੂ ਮਹਾਰਾਜ ਦੀ ਸੁਣ ਸੁਣ ਕੇ ਸਮਾਧੀ ਲੱਗ ਗਈ ਹੈ ਤੇ ਇੱਕ ਰਾਤ ਗੁਰੂ ਮਹਾਰਾਜ ਦੀ ਬਿਰਤੀ ਵੀ ਵਾਹਿਗੁਰੂ ਦੇ ਚਰਨਾਂ ਵਿਚ ਜੁੜ ਗਈ।
ਬਾਲਕ ਜੁਟੀ ਜੁਗ ਭਏ ਬਦੇਹਾ ਸਵਾਸ ਦਸਮ ਦਰ ਮੰਡਾ।
ਹੁਣ ਗੁਰੂ ਮਹਾਰਾਜ ਦੀਆਂ ਦੋਵੇਂ ਪਲਕਾਂ ਜੁੜ ਗਈਆਂ ਨੇ, ਨੇਤਰ ਬੰਦ ਹੋ ਗਏ ਨੇ, ਦੇਹ ਦੇ ਅਧਿਆਸ ਤੋਂ ਦੇਹ ਦੀ ਖਬਰ ਤੋਂ ਗੁਰੂ ਮਹਾਰਾਜ ਬੇਖਬਰ ਹੋ ਗਏ।
ਓ ਅਸ਼ੋਭ ਸ਼ੋਰਨ ਤੇ ਕੋ ਬੀਤ ਗਏ ਦਿਨ ਦੋ।
ਗੁਰੂ ਮਹਾਰਾਜ ਕਸ਼ੋਭ ਤੋਂ ਰਹਿਤ ਪਾਪ ਬੜੇ ਸ਼ਾਂਤ ਚਿੱਤ ਹੋ ਕੇ ਸਮਾਧੀ ਵਿਚ ਬੈਠੇ ਨੇ ਤੇ ਉਸ ਆਨੰਦ ਨੂੰ ਛੱਡਦੇ ਨਹੀਂ ਹਨ। ਇਸੇ ਤਰ੍ਹਾਂ ਸਮਾਧੀ ਵਿਚ ਬੈਠਿਆਂ ਲਗਾਤਾਰ ਦੋ ਦਿਨ ਹੋ ਗਏ ਹਨ।
ਆਸਨ ਬੈਸੇ ਅਸ ਸੋਹਤ ਜਿਵ ਸਿਵ ਕਲਮ ਲਖੋ।
ਲੋਕ ਕਵੀ ਜੀ ਕਹਿੰਦੇ ਨੇ ਗੁਰੂ ਮਹਾਰਾਜ ਦਾ ਪਦਮਾਸਨ ਚੌਂਕੜਾ ਲਾਇਆ ਹੋਇਆ ਤੇ ਸਮਾਧੀ ਲੱਗੀ ਹੋਈ ਹੈ, ਇਉਂ ਬੈਠੇ ਨੇ ਜਿਵੇਂ ਉਹ ਸ਼ਿਵ ਦੀ ਸਮਾਧੀ ਲਾ ਕੇ ਬੈਠਾ ਹੋਵੇ, ਇਉਂ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਸਮਾਧੀ ਵਿਚ ਬੈਠੇ ਹਨ।
ਗੋਰਾ ਸ੍ਰੀ ਸਤਿਗੁਰ ਪਾਰਸ ਚਰਨ ਮਨ ਮਲੂਰ ਮਮ ਭੇਟ।
ਕਵੀ ਜੀ ਗੁਰੂ ਮਹਾਰਾਜ ਦਾ ਮੰਗਲਾ ਚਰਨ ਲਿਖਦੇ ਨੇ ਵੀ ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਚਰਨ ਪਾਰਸ ਦੇ ਸਮਾਨ ਨੇ, ਮਨ ਮਨੂਰ ਸੰਗ ਪੇਟ, ਜਿਹੜਾ ਮਨ ਹੈ ਇਹ ਮਨੂਰ ਬਣਿਆ ਹੋਇਆ। ਗੁਰਬਾਣੀ ਵਿਚ ਬਚਨ ਆਏ ਨੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ ਏਕ ਬੂੰਦ ਅੰਮ੍ਰਿਤ ਉਹ ਦੇਵੇ ਕਹੋ ਨਾਨਕ ਤ੍ਰਿਸ਼ਟਿਸ ਦੇਹਾ। ਸਾਡਾ ਮਨ ਮਨੂਰ ਵਰਗਾ ਹੈ, ਮਨੂਰ ਕਹਿੰਦੇ ਨੇ ਲੋਹੇ ਦੀ ਮੈਲ ਨੂੰ, ਛੜੇ ਲੋਹੇ ਨੂੰ। ਸਾਡੇ ਮਨ ਦੀ ਹਾਲਤ ਤ੍ਰਿਸ਼ਨਾ ਦੀ ਅੱਗ ਦੇ ਨਾਲ ਵਿਕਾਰਾਂ ਦੇ ਨਾਲ ਮਨੂਰ ਵਰਗੀ ਬਣੀ ਹੋਈ ਹੈ, ਪਰ ਗੁਰੂ ਮਹਾਰਾਜ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕਰਕੇ ਸਾਡੇ ਮਨ ਦੀ ਮੈਲ ਦੂਰ ਹੋ ਸਕਦੀ ਹੈ।
ਕੰਚਨ ਸੋਭੈ ਜਭੇ ਲਗੇ ਨਾ ਜਮਕੀ ਫੇਟ।
ਜਦੋਂ ਸਾਡੇ ਮਨ ਮਨੂਰ ਨੂੰ ਮਲੀਨ ਮਨ ਨੂੰ ਗੁਰੂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋ ਗਈ, ਤੇਰੇ ਸੋਨੇ ਵਾਂਗੂ ਸ਼ੁੱਧ ਹੋ ਸਕਦਾ ਹੈ। ਤੇ ਜਦੋਂ ਮਨ ਸ਼ੁੱਧ ਹੋ ਜਾਵੇ, ਲਗੇ ਨਾ ਜਮਕੀ ਫੇਟ, ਤੇਰੇ ਨੂੰ ਕਦੀ ਜਮਾਂ ਦਾ ਧੱਕਾ ਨੀ ਲੱਗ ਸਕਦਾ, ਜਮਾਂ ਦੀ ਫੇਟ ਨੀ ਲੱਗ ਸਕਦੀ।
ਲਗੀ ਸਮਾਧ ਬਿਤੇ ਦਿਨ ਦੋ ਲੋਚਨ ਕਮਲ ਨਾ ਬਿਖਸੇ।
ਗੁਰੂ ਮਹਾਰਾਜ ਦੀ ਪਹਿਲੇ ਦਿਨ ਜਦੋਂ ਭਾਈ ਮਰਦਾਨੇ ਨੇ ਰਬਾਬ ਵਜਾਈ ਹੈ ਤੇ ਉਹਦੇ ਵਿਚੋਂ ਵਾਹਿਗੁਰੂ ਦੀ ਸਿਫਤ ਸਲਾਹ ਨਿਕਲੀ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਕਰਤਾਰ। ਗੁਰੂ ਮਹਾਰਾਜ ਦੀ ਸਮਾਧੀ ਲੱਗ ਗਈ ਹੈ, ਦੋ ਦਿਨ ਗੁਰੂ ਮਹਾਰਾਜ ਦੇ ਨੇਤਰ ਬੰਦ ਹੀ ਰਹੇ।
ਮਰਦਾਨੇ ਤਨ ਸ਼ੁਦਾ ਅਧਿਕ ਭੀ ਪ੍ਰਾਣ ਜਾਹੇ ਜਿਉ ਨਿਕਸੇ।
ਭਾਈ ਮਰਦਾਨੇ ਦੇ ਤਾਂ ਹੁਣ ਭੁੱਖ ਲੱਗੀ ਹੈ ਤੇ ਕੀਰਤਨ ਤਾਂ ਬੰਦ ਹੋ ਗਿਆ, ਪਰ ਗੁਰੂ ਮਹਾਰਾਜ ਦੀ ਸਮਾਧੀ ਲੱਗੀ ਹੋਈ ਹੈ, ਹੁਣ ਇਹਨੂੰ ਇੰਨੀ ਭੁੱਖ ਲੱਗੀ, ਦੋ ਦਿਨ ਹੋ ਗਏ ਨੇ ਬਿਨਾਂ ਕੁਛ ਖਾਧੇ ਪੀਤੇ। ਹੁਣ ਇਹ ਭਾਈ ਮਰਦਾਨੇ ਦਾ ਪਹਿਲਾ ਇਮਤਿਹਾਨ ਹੈ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇਹ ਪ੍ਰਗਤੀ ਗੱਲ ਕਰਕੇ ਸਮਝਾ ਰਹੇ ਨੇ ਵੀ ਜੇ ਸਾਡੇ ਨਾਲ ਰਹਿਣਾ ਤੇ ਤੇਰੇ ਭੁੱਖ ਤੇ ਪਿਆਸ ਝੱਲਣੀ ਪਵੇਗੀ। ਹੁਣ ਦੋ ਦਿਨ ਭਾਈ ਮਰਦਾਨੇ ਨਾ ਕੁਛ ਖਾਣ ਨੂੰ ਮਿਲਿਆ ਨਾ ਕੁਛ ਹੋਰ, ਤੇ ਇਹਦੇ ਮਨ ਨੂੰ ਪ੍ਰਾਣ ਨਿਕਲਦੇ ਨੇ, ਭੁੱਖੇ ਦੀ ਜਾਨ ਨਿਕਲਣ ਲੱਗੀ ਹੈ।
ਓ ਮਾਨਵ ਤੈ ਦ੍ਰਿਸ਼ਟ ਨ ਆਵੈ ਜੇ ਤੇ ਜਾਚੇ ਖਾਨਾ।
ਮਹਾਰਾਜ ਕਾਂਤ ਸਥਾਨ ਨਿਰਜਨ ਬਣ ਜੰਗਲ ਵਿਚ ਬੈਠੇ ਸਨ, ਉੱਥੇ ਕੋਈ ਹੋਰ ਆਦਮੀ ਵੀ ਨਜ਼ਰ ਨਹੀਂ ਆਉਂਦਾ ਵੀ ਜਿਹਦੇ ਕੋਲੋਂ ਜਾ ਕੇ ਮੰਗ ਕੇ ਕੁਛ ਖਾ ਲਵੇ।
ਉਤੋ ਨਿਕਟ ਨਿਰਮਲ ਜਲ ਸੀਤਲ ਤਿਖਵੈ ਕਰੇ ਸੋਪਾਨਾ।
ਬਸ ਇੱਕ ਚੀਜ਼ ਸੀ, ਉੱਥੇ ਨੇੜੇ ਪਾਣੀ ਬੜਾ ਨਿਰਮਲ ਸੀ ਤੇ ਭਾਈ ਮਰਦਾਨੇ ਨੂੰ ਜਦੋਂ ਪਿਆਸ ਲੱਗਦੀ ਹੈ ਜਾ ਕੇ ਕੱਲਾ ਪਾਣੀ ਪੀ ਲੈਂਦਾ ਤੇ ਖਾਣ ਲਈ ਕੁਛ ਨੀ ਮਿਲਿਆ।
ਹੋਰਾ ਤਜਕਰ ਪ੍ਰਭ ਕੋ ਜਾਏ ਨਾ ਮਨ ਮੈਂ ਕਰਤ ਵਿਚਾਰ।
ਭਾਈ ਮਰਦਾਨੇ ਨੂੰ ਉਧਰੋਂ ਭੁੱਖ ਸਤਾ ਰਹੀ ਹੈ, ਗੁਰੂ ਮਹਾਰਾਜ ਦੀ ਸਮਾਧੀ ਲੱਗੀ ਹੋਈ ਹੈ, ਨਾ ਤੇ ਗੁਰੂ ਮਹਾਰਾਜ ਨੂੰ ਛੱਡ ਕੇ ਜਾਂਦਾ ਤੇ ਮਨ ਹੀ ਮਨ ਦੇ ਵਿਚ ਹੋਰ ਵਿਚਾਰਾਂ ਕਰਨ ਲੱਗ ਪਿਆ।
ਇਹ ਸਾਹਿਬ ਵੀ ਤੈ ਸੰਗ ਇਨ ਹੋਵੇ ਕਸ਼ਟ ਅਪਾਰ।
ਗੁਰੂ ਮਹਾਰਾਜ ਦੇ ਨਾਲ ਕਿਵੇਂ ਆਪਣਾ ਸਾਥ ਨਿਭੇਗਾ ਜੇ ਇਨ੍ਹਾਂ ਦੇ ਨਾਲ ਰਹਿਣ ਲੱਗ ਪਏ ਤੇ ਬੜਾ ਕਸ਼ਟ ਹਾਰਨਾ ਪਵੇਗਾ, ਬੜਾ ਦੁੱਖਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ।
ਆਪ ਕੇ ਦੇ ਮਜਾਰਾ ਵਹਿ ਮੰਗੋ ਬਿਰਤਾ ਮੈਂ।
ਫਿਰ ਮਨ ਦੇ ਵਿਚ ਇਸ ਨੇ ਇਹ ਵਿਚਾਰ ਕੀਤੀ ਜਦੋਂ ਹੁਣ ਗੁਰੂ ਮਹਾਰਾਜ ਸਮਾਧੀ ਤੋਂ ਆਸਾਨ ਹੋਣਗੇ, ਹੋਸ਼ ਵਿਚ ਆਉਣਗੇ, ਸ਼ਰੀਰ ਦੀ ਖਬਰਸਾਰ ਹੋਵੇਗੀ, ਉਸ ਵੇਲੇ ਮੈਂ ਗੁਰੂ ਮਹਾਰਾਜ ਦੇ ਪਾਸੋਂ ਵਿਦਾ ਮੰਗ ਲੈਣੀ, ਛੁੱਟੀ ਲੈ ਲੈਣੀ ਹੈ।
ਜਾਵੋ ਆਪਣੇ ਅਗਾਰ ਕਠਣ ਰਹਿਣ ਹੈ ਸੰਗ ਇਨ।
ਮੈਂ ਆਪਣੇ ਘਰ ਹੀ ਚਲਿਆ ਜਾਵਾਂਗਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿਣਾ ਤੇ ਮੇਰੇ ਲਈ ਬਹੁਤ ਔਖੀ ਗੱਲ ਹੈ।
ਬਹੁਤ ਸ਼ੁਦਾ ਮੈਂ ਭਇਓ ਬਿਹਾਲਾ ਭੋਜਨ ਹੱਥ ਨਾ ਆਇਓ।
ਭਾਈ ਮਰਦਾਨਾ ਆਪਣੇ ਮਨ ਵਿਚ ਸੋਚਦਾ ਹੈ, ਕਹਿੰਦਾ ਹੁਣ 2 ਦਿਨ ਹੋ ਗਏ ਨੇ ਮੇਰੇ ਹੱਥ ਵਿਚ ਭੋਜਨ ਨਹੀਂ ਆਇਆ, ਮੈਂ ਤੇ ਭੁੱਖ ਦੇ ਨਾਲ ਬਹੁਤ ਬੇਹਾਲ ਹੋ ਗਿਆ ਹਾਂ।
ਅੱਜ ਨਹਿ ਸਕੀ ਦੀਨ ਦਇਆਲਾ ਬਣੀ ਕਠਲ ਦੁੱਖ ਪਾਇਓ।
ਹਾਂ ਤੇ ਗੁਰੂ ਮਹਾਰਾਜ ਨੂੰ ਮੈਂ ਛੱਡ ਕੇ ਜਾ ਸਕਦਾ ਹਾਂ ਤੇ ਦੋਵੇਂ ਪਾਸੇ ਤੇ ਬੜੀ ਔਖੀ ਗੱਲ ਬਣ ਗਈ, ਬੜਾ ਦੁੱਖ ਮੈਂ ਪ੍ਰਾਪਤ ਕੀਤਾ ਹੈ।
ਆਸ ਮੰਜਸ ਭੀ ਦੋਨੋ ਬਾਤਾਂ ਨਿਕਟ ਰਹਿਣ ਪੁਰਜਾਨਾ।
ਦੋਵੇਂ ਗੱਲਾਂ ਬੜੀਆਂ ਅਯੋਗ ਨੇ, ਜੇ ਮੈਂ ਗੁਰੂ ਮਹਾਰਾਜ ਦੇ ਕੋਲੇ ਰਹਿਣਾ ਤੇ ਭੁੱਖਾ ਮਰਾਂਗਾ, ਜੇ ਮੈਂ ਛੱਡ ਕੇ ਜਾਵਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਨਾਰਾਜ਼ਗੀ ਹੋ ਸਕਦੀ ਹੈ।
ਕਾਰਤ ਵਿਚਾਰ ਰਾਤ ਸਭ ਬੀਤੀ ਭਇਓ ਦੇ ਪੁੰਨ ਭਾਨਾ।
ਲੋ ਫਿਰ ਉਹ ਵਿਚਾਰ ਕਰਦਿਆਂ ਦਲੀਲਾਂ ਕਰਦਿਆਂ ਰਾਤ ਲੰਘ ਗਈ ਹੈ ਤੇ ਫੇਰ ਤੀਸਰੇ ਦਿਨ ਜਦੋਂ ਸੂਰਜ ਚੜਿਆ,
ਅੰਬਕ ਅੰਬਕ ਅੰਬਜ ਬਿਕਸੇ ਬੇਸ਼ਨ ਭਏ ਸੁਚੇਤ ਸਰੀਰਾ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰ ਕਮਲ ਦੇ ਫੁੱਲ ਵਾਂਗੂ ਖਿੜੇ ਨੇ, ਭਾਵ ਗੁਰੂ ਮਹਾਰਾਜ ਸਮਾਧੀ ਤੋਂ ਉੱਠੇ ਨੇ ਤੇ ਸਰੀਰ ਦੀ ਖਬਰ ਸਾਰ ਲਈ ਹੈ, ਸਰੀਰ ਸਾਵਧਾਨ ਹੋ ਗਿਆ।
ਮਰਦਾਨੇ ਕੀ ਹੋਰ ਕੀ ਲੱਖ ਕਰ ਬੋਲੇ ਵਾਕ ਗੰਭੀਰਾ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨੇ ਦੇ ਦਿਲ ਦੀ ਭਾਵਨਾ ਨੂੰ ਸਾਰੀ ਗੱਲ ਨੂੰ ਸਮਝ ਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਗੈਰ ਗੰਭੀਰ ਸਤਿਗੁਰੂ ਮੂੰਹੋਂ ਬਚਨ ਬੋਲੇ,
ਕੇ ਬਿਦ ਕੀ ਸੁਧ ਬਧੋ ਆਪਣੀ ਬਦਨ ਰਹਿਓ ਮੁਰਝਾਇਓ।
ਗੁਰੂ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਿਆਂ ਦੱਸ ਤੇਰੀ ਕੀ ਖਬਰਸਾਰ ਹੈ, ਠੀਕ ਠਾਕ ਹੈ? ਕਿਉਂਕਿ ਤੇਰਾ ਚਿਹਰਾ ਬੜਾ ਮੁਰਝਾਇਆ ਹੋਇਆ ਕੁਮਲਾਇਆ ਹੋਇਆ ਦਿਸ ਰਿਹਾ ਹੈ।
ਸੁਣ ਕਰ ਸ੍ਰੀ ਨਾਨਕ ਕੀ ਬਚਨ ਕਹਿਣ ਲੱਗੋ ਬਿਕਲਾਇਓ।
ਘਬਰਾਇਆ ਤਾਂ ਪਹਿਲਾਂ ਸੀ ਭਾਈ ਮਰਦਾਨਾ, ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਅੱਗੋ ਭਾਈ ਮਰਦਾਨਾ ਬੋਲਿਆ,
ਸ਼ੁਦਾ ਪਿਪਾਸਾ ਤੁਮਰੇ ਨਿਵਰੇ ਤਿਨ ਕੇ ਕਸ਼ਟ ਨਾ ਕੋ।
ਕਹਿੰਦਾ ਮਹਾਰਾਜ ਤੁਸੀਂ ਤੇ ਰੱਬ ਦਾ ਰੂਪ ਹੋ, ਤੁਹਾਡੀ ਤੇ ਭੁੱਖ ਪਿਆਸ ਦੋਵੇਂ ਹੀ ਦੂਰ ਹੋ ਚੁੱਕੇ ਨੇ, ਸਾਨੂੰ ਉਹਨਾਂ ਦਾ ਭੁੱਖ ਪਿਆਸਾ ਪੂਰਾ ਵੀ ਦੁੱਖ ਨਹੀਂ ਵਿਆਪ ਸਕਦਾ।
ਕੈਸੇ ਤੁਮਕੋ ਆਣ ਵਿਆਪੈ ਰਾਵਰ ਸਿਰਜੇ ਸੋ।
ਮਹਾਰਾਜ ਆਪ ਜੀ ਦੇ ਉੱਤੇ ਭੁੱਖ ਪਿਆਸ ਦਾ ਅਸਰ ਹੋ ਵੀ ਕਿਵੇਂ ਸਕਦਾ, ਤੁਸੀਂ ਤੇ ਰੱਬ ਦਾ ਰੂਪ ਹੋ, ਤੁਸੀਂ ਆਪ ਹੀ ਤੇ ਸਾਰੇ ਸੰਸਾਰ ਨੂੰ ਭੁੱਖ ਪਿਆਸ ਨੂੰ ਬਣਾਉਣ ਵਾਲੇ ਹੋ।
ਅੰਮ੍ਰਿਤਾ ਨਰ ਤਨ ਤਿੰਨ ਬਿਨ ਗੁਜਰਨਾ ਅਸਨ ਬਸਨ ਨਿਤ ਚਾਹੋ।
ਮਰਦਾਨਾ ਕਹਿੰਦਾ ਮਹਾਰਾਜ ਮੇਰਾ ਤੇ ਮਨੁੱਖੀ ਸ਼ਰੀਰ ਹੈ ਤੇ ਖਾਣ ਪੀਣ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੋ ਸਕਦਾ, ਸਮੇਂ ਅਨੁਸਾਰ ਮੈਨੂੰ ਭੋਜਨ ਵੀ ਚਾਹੀਦਾ ਤੇ ਬਸਤਰ ਵੀ ਮੈਨੂੰ ਚਾਹੀਦੇ ਹਨ।
ਆਇਓ ਸ਼ੁਦਾ ਸੋ ਅਦਕ ਬਿਹਾਲਾ ਕਹਿ ਤੇ ਪ੍ਰਭ ਜੀ ਖਾਓ।
ਮਹਾਰਾਜ 3 ਦਿਨ ਹੋ ਗਏ ਨੇ ਮੈਂ ਤੇ ਭੁੱਖ ਦੇ ਨਾਲ ਬਹੁਤ ਵਿਆਕੁਲ ਹੋ ਗਿਆ ਹਾਂ, ਦੱਸੋ ਮੈਂ ਜੰਗਲ ਦੇ ਵਿਚ ਕਿਹਦੇ ਕੋਲੋਂ ਜਾ ਕੇ ਖਾਵਾਂ।
ਜੇ ਸੰਗ ਰੱਖਿਓ ਨਿਤ ਚਾਹਤ ਦੂਰ ਸ਼ੁਦਾ ਕਰਮ ਰੀ।
ਭਾਈ ਮਰਦਾਨਾ ਹਜ਼ੂਰ ਦੇ ਚਰਨਾਂ ਵਿਚ ਬੇਨਤੀ ਕਰਦਾ, ਕਹਿੰਦਾ ਮਹਾਰਾਜ ਜੇ ਤੁਸੀਂ ਮੈਨੂੰ ਨਾਲ ਰੱਖਣਾ ਚਾਹੁੰਦੇ ਹੋ ਜਾਂ ਤੇ ਮੈਨੂੰ ਹੀ ਆਪਣੇ ਵਰਗਾ ਹੀ ਬਣਾ ਲੋ, ਮੇਰੀ ਭੁੱਖ ਪਿਆਸ ਸਾਰੀ ਨਾਸ਼ ਕਰ ਦਿਓ।
ਆਸਰ ਤੀਨ ਅਸਨ ਬਿਨ ਬੀਤੇ ਬਿਕਲ ਬਪਖ ਬਿਨ ਜੋਰੀ।
ਹੁਣ ਮੈਨੂੰ 3 ਦਿਨ ਬਿਨਾਂ ਭੋਜਨ ਛਕਿਆ ਬਤੀਤ ਹੋ ਗਏ ਨੇ, ਮੇਰਾ ਸ਼ਰੀਰ ਬੜਾ ਵਿਆਕੁਲ ਹੋ ਗਿਆ ਤੇ ਬੜਾ ਕਮਜ਼ੋਰ ਹੋ ਗਿਆ ਹੈ।
ਬਿਦ ਹੋਏ ਮੋਏ ਨਿਰਬਾਹੁ ਅਸਨ ਅਚਣ ਚਿਤ ਚਾਹਾ।
ਮਹਾਰਾਜ ਇਸ ਤਰ੍ਹਾਂ ਤੁਹਾਡੇ ਨਾਲ ਮੇਰਾ ਕਿਵੇਂ ਨਿਭਾਹ ਹੋਵੇਗਾ, ਮੈਨੂੰ ਤੇ ਹਰ ਵੇਲੇ ਭੋਜਨ ਦੀ ਲੋੜ ਪੈਣੀ ਹੈ ਤੇ ਨਾਲ ਹੋਰ ਵਸਤਰਾਂ ਦੀ ਵੀ, ਹਰ ਪ੍ਰਕਾਰ ਦੀ ਇੱਛਾ ਦੀ ਇੱਛਾ ਮੇਰੇ ਮਨ ਵਿਚ ਬਣੀ ਰਹਿਣੀ ਹੈ।
ਇੱਕ ਨਿਰਬਲ ਤਨ ਦੂਸਰ ਪਦ ਸੋ ਸਦਾ ਪੰਥ ਅਵਗਾਹ।
ਇੱਕ ਤਾਂ ਮਹਾਰਾਜ ਸ਼ਰੀਰ ਮੇਰਾ ਕਮਜ਼ੋਰ ਹੋ ਗਿਆ ਹੈ ਤੇ ਰਹੇਗਾ, ਤੇ ਦੂਸਰਾ ਪੈਦਲ ਸਫਲ ਕਰਨਾ ਹੈ, ਸਾਰਾ ਰਸਤਾ ਪੈਦਲ ਚੜ ਕੇ ਤੈਅ ਕਰਨਾ ਪਵੇਗਾ।
ਹੋਰ ਸ੍ਰੀ ਨਾਨਕ ਆਨਣ ਭਣੈ ਸੁਨ ਮਰਦਾਨਾ ਕਾਨ।
ਭਾਈ ਮਰਦਾਨੇ ਨੇ ਆਪਣਾ ਸਾਰਾ ਦੁੱਖ ਦੱਸਿਆ ਤੇ ਸੁਣ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਆਪਣੇ ਮੂੰਹੋਂ ਬਚਨ ਕਹਿਣ ਲੱਗੇ, ਭਾਈ ਮਰਦਾਨਿਆ ਕੰਨ ਖੋਲ ਕੇ ਸੁਣ ਲੈ।
ਆਮ ਸੰਗ ਐਸੇ ਹੀ ਸਦਾ ਰਹੋ ਆਪ ਪਰਮਾਨ।
ਸਾਡੇ ਨਾਲ ਰਹਿਣਾ ਤੇ ਫਿਰ ਇਸੇ ਤਰ੍ਹਾਂ ਹੀ ਰਹਿਣਾ ਪੈਣਾ। ਕਈ ਵਾਰੀ ਫਾਕੇ ਤੇ ਕੜਾਕੇ ਵੀ ਚੱਲਣੇ ਪੈਣਗੇ, ਤੇ ਜੇ ਤੈਨੂੰ ਇਹ ਗੱਲਾਂ ਪ੍ਰਵਾਨ ਨੇ ਫੇਰ ਹੀ ਸਾਡੇ ਨਾਲ ਰਹਿ ਸਕਦਾ।
ਕਹਿ ਮੁਝ ਸ਼ੁਦਾ ਨਸ ਹੈ ਕਹਿ ਦੀਜੈ ਮੁਝ ਖਾਣ ਕੋ।
ਕਿਉਂਕਿ ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਹ ਤੇ ਗੱਲ ਔਖੀ ਜਾਪਦੀ ਹੈ, ਜਾਂ ਤੇ ਕੁਛ ਖਾਣ ਲਈ ਮੈਨੂੰ ਦਿਓ ਤੇ ਜਾਂ ਮੇਰੀ ਭੁੱਖ ਪਿਆਸ ਦੂਰ ਹੀ ਕਰ ਦਿਓ।
ਵੈ ਨਿਰਵਾਹੀ ਨਾ ਤੁਰ ਸੰਗ ਨਾ ਪੁਜੈ।
ਤੁਹਾਡੇ ਨਾਲ ਮੇਰਾ ਨਿਭਾ ਹੋ ਸਕਦਾ, ਮੇਰਾ ਤੇ ਤੁਹਾਡਾ ਸਾਥ ਨਿਭ ਸਕਦਾ ਹੈ, ਨਹੀਂ ਤੇ ਮਹਾਰਾਜ ਤੁਹਾਡਾ ਸਾਥ ਨਹੀਂ ਨਿਭ ਸਕੇਗਾ।
ਇਹ ਵਿਦ ਬਾਤੈ ਸਭ ਟਿਕ ਕਰ ਤਾਰਾ ਕਰਨ ਕਰਾਵਣ ਜੋ।
ਸੁਣ ਕੇ ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨੇ ਤੇ ਸਾਰੀਆਂ ਗੱਲਾਂ ਪਰਮੇਸ਼ਰ ਦੇ ਹੱਥ ਵਸ ਨੇ ਤੇ ਸਾਡੇ ਵਸ ਕੁਛ ਨਹੀਂ ਹੈ, ਉਹੀ ਵਾਹਿਗੁਰੂ ਪਰਮੇਸ਼ਰ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ।
ਅਮਰੀ ਸੰਗ ਜਾਣਿਆ ਅਸ ਵਿਦ ਜਸ ਬਨ ਕਾਟੇ ਸੋ।
ਲੋ ਜੇ ਤੂੰ ਸਾਡੇ ਨਾਲ ਰਹਿਣਾ ਹੈ ਤੇ ਜਿਹੋ ਜਿਹਾ ਸਮਾਂ ਔਖ ਸੌਖ ਦਾ ਬਣੇਗਾ ਉਹ ਕੱਟਣਾ ਹੀ ਪੈਣਾ ਹੈ। ਜੇ ਤੇ ਭੁੱਖ ਪਿਆਸ ਚੱਲ ਸਕਦਾ, ਬੇਰਾਮੀ ਉਨਿੰਦਰਾ ਕੱਟ ਸਕਦਾ, ਫੇਰ ਸਾਡੇ ਨਾਲ ਤੂੰ ਰਹਿ ਸਕਦਾ ਹੈ।
ਉਸੀ ਹੋਏ ਤੋਂ ਨਿਕਟ ਰਹੀ ਜੈ ਨਤ ਜਾਵੋ ਨਿਜ ਧਾਮਾ।
ਗੁਰੂ ਮਹਾਰਾਜ ਬੇਪਰਵਾਹ ਸਤਿਗੁਰੂ ਨੇ ਕਹਿਣ ਲੱਗੇ, ਭਾਈ ਮਰਦਾਨਾ ਜੇ ਤੇਰਾ ਮਨ ਖੁਸ਼ ਹੈ ਤੇ ਸਾਡੇ ਨਾਲ ਖੁਸ਼ ਹੋ ਕੇ ਰਹਿ ਸਕਦਾ ਹੈ, ਜੇ ਤੂੰ ਵੀ ਭੁੱਖ ਪਿਆਸ ਨਹੀਂ ਚੱਲ ਸਕਦਾ ਫਿਰ ਬੇਸ਼ਕ ਆਪਣੇ ਘਰ ਚਲਿਆ ਜਾ।
ਸੁਣ ਕਰ ਮਰਦਾਨਾ ਉਰ ਭਰਮਿਓ ਕਰੇ ਜਾਦ ਸੁਤ ਦਾਮਾ।
ਸੁਣ ਕੇ ਭਾਈ ਮਰਦਾਨੇ ਦਾ ਮਨ ਡੋਲ ਗਿਆ ਤੇ ਆਪਣੇ ਧੀਆਂ ਪੁੱਤਰ ਪਰਿਵਾਰ ਨੂੰ ਯਾਦ ਕਰਨ ਲੱਗ ਪਿਆ। ਕਹਿਣ ਲੱਗਾ, ਚਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਕਹਿ ਦਿੱਤਾ ਵੀ ਹੁਣ ਆਪਾਂ ਘਰ ਹੀ ਚੱਲਦੇ ਪਰਿਵਾਰ ਵਿਚ ਰਿਹਾ ਕਰਾਂਗੇ।
ਓ ਨਕੇਤਨ ਦੇਸ਼ ਦਿਓ ਪ੍ਰਭ ਸੁਧ ਤੁਮਰੀ ਸਭ ਦੋਉ।
ਉਸੇ ਵੇਲੇ ਭਾਈ ਮਰਦਾਨੇ ਦਾ ਮਨ ਬਦਲ ਗਿਆ, ਕਹਿੰਦਾ ਮਹਾਰਾਜ ਚੰਗਾ ਦਿਓ ਆ ਗਿਆ, ਮੈਂ ਜਾਵਾਂ ਆਪਣੇ ਘਰ ਨੂੰ ਤੇ ਨਾਲ ਮਹਾਰਾਜ ਤੁਹਾਡੀ ਖਬਰਸਾਰ ਜਾ ਕੇ ਵੀ ਮੈਂ ਦੇਵਾਂਗਾ।
ਆਇਓ ਤਿਆਰ ਚਲਣ ਕੋ ਘਰ ਜਬ ਬੋਲੇ ਅਲਖ ਭੇਉ।
ਜਦੋਂ ਭਾਈ ਮਰਦਾਨਾ ਘਰ ਜਾਣ ਲਈ ਤਿਆਰ ਹੋ ਗਿਆ ਉਸ ਵੇਲੇ ਲੱਖ ਤੇ ਅਭੇਵ ਸਰੂਪ ਰੱਬ ਦਾ ਰੂਪ ਧੰਨ ਗੁਰੂ ਨਾਨਕ ਦੇ ਮਹਾਰਾਜ ਬੋਲੇ।
ਤੁਸਾ ਆਵਾਸ ਰਵਾਵਤ ਰੀਜੈ ਬਹੁਰ ਜਾਓ ਮਰਦਾਨਾ।
ਹਜ਼ੂਰ ਕਹਿਣ ਲੱਗੇ, ਭਾਈ ਮਰਦਾਨਿਆ ਜੇ ਤੂੰ ਆਪਣੇ ਘਰ ਜਾਣਾ ਪਿੰਡ ਜਾਣਾ ਹੈ ਤੇਰੀ ਮਰਜ਼ੀ, ਪਰ ਇਹ ਜਿਹੜੀ ਰਵਾਬ ਹੈ ਨਾ ਇਹ ਭੈਣ ਬੇਬੇ ਨਾਨਕ ਜੀ ਦੇ ਘਰ ਰੱਖ ਜਾਵੀ ਤੇ ਫੇਰ ਤੂੰ ਆਪਣੇ ਘਰ ਚਲਿਆ ਜਾਵੀ।
ਕਰੁਣਾ ਨਿਧ ਕੇ ਸੁਣ ਕੇ ਬਚਨਾ ਪੁਰ ਮੈਂ ਕਿਉਂ ਪਿਆਨਾ।
ਭਾਈ ਮਰਦਾਨੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਤੇ ਸ਼ਹਿਰ ਵੱਲ ਨੂੰ ਸੁਲਤਾਨਪੁਰ ਵੱਲ ਨੂੰ ਚੱਲ ਪਿਆ।
ਗਏ ਨਕੇਤ ਨਾਨਕੀ ਤਬ ਹੀ ਭੀਸ ਸੰਕ ਜਦ ਦੇਖਾ।
ਭਾਈ ਮਰਦਾਨਾ ਹੁਣ ਬੇਬੇ ਨਾਨਕ ਜੀ ਦੇ ਘਰ ਪੁੱਜਿਆ ਤੇ ਦੇਖ ਕੇ ਬੇਬੇ ਨਾਨਕ ਜੀ ਦੇ ਮਨ ਦੇ ਵਿਚ ਸ਼ੱਕ ਪੈਦਾ ਹੋ ਗਿਆ।
ਸੁੰਦਰ ਪੀੜਾ ਦੀਨ ਵਿਛਾਈ ਆਦਰ ਕੀਨ ਵਸੇਖਾ।
ਬੇਬੇ ਨਾਨਕੀ ਜੀ ਨੇ ਭਾਈ ਮਰਦਾਨਾ ਹੁਣ ਗੁਰੂ ਘਰ ਬਾਬੇ ਸੀ ਇਹਦੇ ਲਈ ਸੁੰਦਰ ਪੀੜਾ ਵਿਛਾ ਦਿੱਤਾ, ਕੂੜਾ ਡਾਹ ਦਿੱਤਾ ਤੇ ਬੜਾ ਇਸ ਦਾ ਅਦਬ ਸਤਕਾਰ ਕੀਤਾ।
ਬਹੁਤ ਦਿਵਸ ਮੈਂ ਹਮ ਘਰ ਆਯੂ ਕਹਾਂ ਰਹੀ ਮਰਦਾਨਾ।
ਬੇਬੇ ਨਾਨਕੀ ਪੁੱਛਦੀ ਹੈ, ਭਾਈ ਮਰਦਾਨਿਆ ਬਹੁਤ ਦਿਨ ਬੀਤ ਗਏ ਨੇ, ਇੰਨੇ ਦਿਨ ਕਿੱਥੇ ਰਿਹਾ ਹੈ, ਬੜੇ ਦੇਰ ਬਾਅਦ ਦਰਸ਼ਨ ਹੋਏ ਹਨ।
ਇਹ ਰਭਾਵ ਕੀ ਕੀਮਤ ਕਿਤਨੀ ਜੋ ਅਤ ਸੁੰਦਰ ਆਨਾ।
ਜਿਹੜੀ ਸੁੰਦਰ ਭਾਵ ਲੈ ਕੇ ਆਇਆ ਇਹਦੀ ਕਿੰਨੀ ਕੀਮਤ ਸੀ, ਕਿੰਨੇ ਪੈਸੇ ਲੱਗੇ ਨੇ ਸਾਰਾ ਕੁਝ ਮੈਨੂੰ ਦੱਸ।
ਰਾਤਾ ਕੌਣ ਤਾਣੇ ਅਬ ਵੈਸੇ ਕਮਲ ਬਦਨ ਗਤ ਦੈਨਾ।
ਨਾਲ ਇਹ ਵੀ ਦੱਸ ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਹੜੀ ਥਾਂ ਤੇ ਬੈਠੇ ਨੇ, ਜਿਨ੍ਹਾਂ ਦੇ ਨੇਤਰ ਕਵਲ ਵਰਗੇ ਨੇ ਤੇ ਮੁਕਤੀ ਦੇਣ ਵਾਲੇ ਹਨ।
ਕਹਿ ਮਰਦਾਨਾ ਆ ਇਸ ਲਈ ਕਰ ਹਉ ਜਾਵੋ ਨਿਜ ਆਨਾ।
ਭਾਈ ਮਰਦਾਨਾ ਕਹਿਣ ਲੱਗਿਆ, ਬੇਬੇ ਜੀ ਮੈਂ ਤੇ ਗੁਰੂ ਮਹਾਰਾਜ ਤੋਂ ਛੁੱਟੀ ਲੈ ਲਈ ਹੈ, ਮੈਂ ਤੇ ਇਜਾਜ਼ਤ ਲੈ ਲਈ, ਮੈਂ ਤੇ ਹੁਣ ਆਪਣੇ ਘਰ ਜਾ ਰਿਹਾ ਹਾਂ।
ਵੈ ਸੰਗ ਨਾ ਤਿਨ ਕੋ ਮੁਝ ਤੇ ਕਲਾਵਾਨ ਅਵਤਾਰਾ।
ਕੀ ਕਾਰਨ ਹੈ ਭਾਈ ਮਰਦਾਨਾ ਕਹਿੰਦਾ ਵੀ ਉਹਨਾਂ ਦੇ ਨਾਲ ਮੇਰਾ ਸਾਥ ਨਿਭ ਨਹੀਂ ਸਕਦਾ, ਕਿਉਂਕਿ ਉਹ ਤੇ ਬੜੀਆਂ ਸ਼ਕਤੀਆਂ ਵਾਲੇ ਤੇ ਇੱਕ ਰੱਬ ਦਾ ਅਵਤਾਰ ਹਨ।
ਤਿੰਨ ਸਮ ਹੋਵੇ ਨਿਕਟ ਰਹਿ ਸੋ ਖਾਏ ਨਾ ਕਬੂ ਆਹਾਰਾ।
ਜਿਹੜਾ ਉਹਨਾਂ ਵਰਗਾ ਹੀ ਹੋਵੇ ਉਹੀ ਉਹਨਾਂ ਦੇ ਕੋਲੇ ਰਹਿ ਸਕਦਾ ਹੈ। ਮੈਂ ਤੇ ਹੈਰਾਨ ਹਾਂ ਉਹ ਤੇ ਕਿਤੇ ਕਿੰਨੇ ਕਿੰਨੇ ਦਿਨ ਭੋਜ ਵੀ ਨਹੀਂ ਸਕਦੇ ਤੇ ਬਿਨਾਂ ਛਕਿਆ ਹੀ ਇਸੇ ਤਰ੍ਹਾਂ ਹੀ ਆਪਦੇ ਆਨੰਦ ਵਿਚ ਰਹਿੰਦੇ ਹਨ।
ਕਾਰਨ ਰਭਾਵ ਸਦਨ ਮੈਂ ਆਇਓ ਤੁਮ ਕਹਿ ਦਿਓ ਸੰਦੇਸਾ।
ਮਰਦਾਨਾ ਕਹਿਣ ਲੱਗਿਆ ਬੇਬੇ ਨਾਨਕੀ ਜੀ, ਮੈਂ ਤੇ ਰਭਾਵ ਰੱਖਣ ਲਈ ਤੁਹਾਡੇ ਘਰ ਆਇਆ ਹਾਂ, ਕਿਉਂਕਿ ਗੁਰੂ ਮਹਾਰਾਜ ਦੀ ਆਗਿਆ ਸੀ ਜੇ ਘਰ ਜਾਣਾ ਤੇ ਰਭਾਵ ਬੇਬੇ ਜੀ ਪਾਸ ਰੱਖ ਜਾਵੀ, ਤੇ ਹੁਣ ਜੇ ਤੁਸੀਂ ਵੀ ਕੋਈ ਸੁਖ ਸੁਨੇਹਾ ਦੇਣਾ ਮਾਤਾ ਪਿਤਾ ਨੂੰ ਉਹ ਤੁਸੀਂ ਮੈਨੂੰ ਦੇ ਸਕਦੇ ਹੋ।
ਤਲਵੰਡੀ ਮੈਂ ਭਇਓ ਤਿਆਰੀ ਕਹਿਓ ਬਚਨ ਜਬਿਆ ਸਾ।
ਤੇ ਹੁਣ ਤਲਵੰਡੀ ਜਾਣ ਨੂੰ ਤਿਆਰ ਹੋ ਗਿਆ ਹਾਂ, ਤੇ ਜੇ ਕੋਈ ਤੁਸੀਂ ਸੁਨੇਹਾ ਭੇਜਣਾ ਭੇਜ ਦਿਓ। ਜਦੋਂ ਬੇਬੇ ਨਾਨਕੀ ਜੀ ਨੇ ਮਰਦਾਨੇ ਦੇ ਮੂੰਹੋਂ ਬਚਨ ਸੁਣਿਆ ਵੀ ਮੈਂ ਤੇ ਤਲਵੰਡੀ ਜਾ ਰਿਹਾ ਹਾਂ।
ਸੁਣਤ ਨਾਨਕੀ ਨੈਣ ਨੀਰੰਗ ਬੂੰਦ ਗਿਰਤ ਧਰਮ ਆਹੀ।
ਬੇਬੇ ਨਾਨਕੀ ਜੀ ਦੇ ਮਨ ਦੇ ਵਿਚ ਗੁਰੂ ਮਹਾਰਾਜ ਦਾ ਪ੍ਰੇਮ ਉਛਲਿਆ ਤੇ ਵੈਰਾਗ ਪੈਦਾ ਹੋ ਗਿਆ। ਅੱਖਾਂ ਵਿਚੋਂ ਬੂੰਦਾਂ ਡਿੱਗਣ ਲੱਗ ਪਈਆਂ, ਭਾਵ ਬੇਬੇ ਨਾਨਕੀ ਜੀ ਦੇ ਮਨ ਵਿਚ ਵੈਰਾਗ ਦੇ ਨਾਲ ਹੰਝੂ ਡਿੱਗਣ ਲੱਗ ਪਏ।
ਪੀਰ ਹਰੀ ਔਰ ਪੀਰ ਗਹੀਰਾ ਤਜਿਓ ਹਰਖ ਸੁਖ ਨਾਹੀ।
ਲੋ ਉਸ ਵੇਲੇ ਧੀਰਜ ਨਾਸ ਹੋ ਗਈ ਹੈ ਤੇ ਦਿਲ ਵਿਚ ਪੀੜਾ ਜਾਗ ਪਈ ਹੈ ਤੇ ਸਾਰੀ ਖੁਸ਼ੀ ਛੱਡ ਦਿੱਤੀ। ਹੁਣ ਜਿਹੜਾ ਸੁਖ ਸੀ ਵੀ ਗੁਰੂ ਮਹਾਰਾਜ ਦੇ ਕੋਈ ਆਉਣ ਦਾ ਜਾਂ ਉਹਨਾਂ ਦੇ ਕੋਈ ਦਰਸ਼ਨ ਹੋਣ ਦਾ ਸੁਖ, ਉਹ ਵੀ ਇੱਕ ਵਾਰੀ ਹੁਣ ਨਹੀਂ ਰਿਹਾ।
ਮਨ ਸਨੇਹ ਸਾਗਰ ਮਹਿ ਮਗਨ ਗਿਆਨ ਕਨਾਰ ਨਾ ਪਾਵੇ।
ਲੋ ਇਸ ਗੁਰੂ ਮਹਾਰਾਜ ਦੇ ਜਿਸਮਾਨੀ ਸ਼ਰੀਰਕ ਮੋਹ ਦੇ ਸਮੁੰਦਰ ਦੇ ਵਿਚ ਡੁੱਬ ਗਈ ਹੈ ਤੇ ਹੁਣ ਜਿਹੜਾ ਬ੍ਰਹਮ ਗਿਆਨ ਦਾ ਕਿਨਾਰਾ ਹੈ ਉਹ ਬੇਬੇ ਨਾਨਕੀ ਜੀ ਨੂੰ ਨਹੀਂ ਲੱਭ ਰਿਹਾ।
ਮੈਂ ਟਿਕ ਨਾਨਕ ਰੂਪ ਜਹਾਜੂ ਜਿਸ ਅਲੰਬ ਤਰ ਜਾਵੇ।
ਲੋ ਕਵੀ ਜੀ ਕਹਿੰਦੇ ਨੇ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੱਬ ਦਾ ਅਵਤਾਰ ਨੇ, ਜਹਾਜ ਵਾਂਗ ਨੇ, ਉਹ ਵੀ ਕੋਲੇ ਨਹੀਂ ਹਨ, ਗੁਰੂ ਮਹਾਰਾਜ ਵੀ ਕੋਲ ਨਹੀਂ। ਹੁਣ ਭਾਈ ਮਰਦਾਨਾ ਗੁਰੂ ਮਹਾਰਾਜ ਨੂੰ ਛੱਡ ਕੇ ਜਾ ਰਿਹਾ ਹੈ ਤੇ ਹੁਣ ਭਾਈ ਮਰਦਾਨਾ ਕਿਉਂ ਜਾ ਰਿਹਾ? ਹੁਣ ਇਸ ਗੱਲ ਦਾ ਮਨ ਦੇ ਵਿਚ ਬੇਬੇ ਨਾਨਕੀ ਜੀ ਦੇ ਬੜਾ ਦੁੱਖ ਹੋਇਆ ਵੀ ਹੁਣ ਪਤਾ ਨੀ ਅੱਗੇ ਕੀ ਹੋਵੇਗਾ, ਭਾਈ ਮਰਦਾਨਾ ਵੀ ਛੱਡ ਕੇ ਚਲਿਆ ਗਿਆ ਹੈ।
ਦਾਸੀ ਤੁਲਸਾਂ ਬੀਜੀ ਕੇ ਸਮ ਉਬਰਨ ਧੀਰ ਸੁਦੇਈ।
ਲੋ ਹੁਣ ਬੇਬੇ ਨਾਨਕੀ ਜੀ ਮੋਹ ਦੇ ਪ੍ਰੇਮ ਦੇ ਸਮੁੰਦਰ ਵਿਚ ਗੋਤੇ ਖਾਣ ਲੱਗ ਪਈ ਹੈ। ਤੁਲਸਾਂ ਦਾਸੀ ਜਿਵੇਂ ਸਮੁੰਦਰ ਦੀ ਲਹਿਰ ਉਹ ਬਾਹਰ ਨੂੰ ਧੱਕਦੀ ਹੈ, ਉਹ ਆ ਕੇ ਥੋੜਾ ਥੋੜਾ ਧੀਰੇ ਦਿੰਦੀ ਹੈ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ।
ਔਸ਼ਤ ਬਦਨੰਗ ਭਣਤ ਦਿਲਾਸਾ ਜਤਨ ਅਨੇਕ ਕਰੇ।
ਤੁਲਸਾਂ ਦਾਸੀ ਹੈ ਤੇ ਗੁਰੂ ਮਹਾਰਾਜ ਦੇ ਚਿਹਰੇ ਨੂੰ ਪੂੰਜਦੀ ਹੈ ਤੇ ਨਾਲੇ ਦਿਲਾਸਾ ਦਿੰਦੀ ਹੈ ਤੇ ਬਹੁਤ ਸਾਰੇ ਯਤਨ ਕਰਦੀ ਵੀ ਬੇਬੇ ਜੀ ਰੋਣੋਂ ਹਟ ਜਾਣ।
ਰੋਦਨ ਕਰਤ ਨਾ ਨਿਵਰੈ ਕਿਤ ਵਿਦ ਜਦ ਪੁਰਦਾ ਗਿਆਨੀ।
ਕਵੀ ਜੀ ਕਹਿੰਦੇ ਨੇ ਭਾਵੇਂ ਬੇਬੇ ਨਾਨਕੀ ਜੀ ਬ੍ਰਹਮ ਗਿਆਨੀ ਸਨ, ਉਹਨਾਂ ਦੇ ਹਿਰਦੇ ਵਿਚ ਵਾਹਿਗੁਰੂ ਦਾ ਪ੍ਰਤੱਖ ਗਿਆਨ ਸੀ, ਪਰ ਫੇਰ ਵੀ ਗੁਰੂ ਮਹਾਰਾਜ ਦਾ ਪ੍ਰੇਮ ਇੰਨਾ ਪ੍ਰਬਲ ਹੋਇਆ ਹੈ ਤੇ ਹੁਣ ਉਹ ਰੋਣਾ ਰੁਕਦਾ ਨਹੀਂ ਹੈ। ਲਗਾਤਾਰ ਬੇਬੇ ਨਾਨਕੀ ਜੀ ਰੋ ਰਹੇ ਹਨ।
ਸ੍ਰੀ ਨਾਨਕ ਸਨੇਹ ਕੀ ਮਹਿਮਾ ਬਿਸ਼ਰਨ ਤੇ ਬਿਲਖਾਨੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰੂ ਦੇ ਸੱਚੇ ਪ੍ਰੇਮ ਦੀ ਮਹਿਮਾ ਹੈ। ਬੇਬੇ ਨਾਨਕੀ ਜੀ ਦੇ ਮਨ ਦੇ ਵਿਚ ਇਹ ਖਿਆਲ ਆਇਆ ਵੀ ਗੁਰੂ ਮਹਾਰਾਜ ਹੁਣ ਵਿਛੜ ਕੇ ਕਿਧਰੇ ਦੂਰ ਨਾ ਚਲੇ ਜਾਣ, ਇਸ ਖਿਆਲ ਦੇ ਨਾਲ ਬੜੀ ਉਦਾਸ ਹੈ ਤੇ ਘਬਰਾਈ ਹੋਈ ਹੈ।
ਉਹ ਤੋ ਜੈ ਰਾਮ ਗਯੋ ਕਿਤ ਕਾਜਾ ਆਵਾ ਦੇਸ਼ ਨਮਾਹੀ।
ਜਦੋਂ ਭਾਈ ਮਰਦਾਨਾ ਗੁਰੂ ਬੇਬੇ ਨਾਨਕੀ ਜੀ ਦੇ ਘਰ ਆਇਆ ਸੀ ਤੇ ਜਾਣ ਲਈ ਤਿਆਰ ਹੋ ਕੇ ਬੈਠਾ ਸੀ, ਉਸੇ ਵੇਲੇ ਜੈ ਰਾਮ ਬੇਬੇ ਨਾਨਕੀ ਜੀ ਦੇ ਪਤੀ ਜੀ ਸਨ, ਉਹ ਆ ਗਏ।
ਇਸ ਮਾਤਿਓ ਰੋਦਤ ਪਸੇ ਅੰਤੂ ਤੁਲਸਾ ਸੋ ਬਚ ਪ੍ਰਾਹੀ।
ਜਦੋਂ ਉਸਨੇ ਦੇਖਿਆ ਵੀ ਬੇਬੇ ਨਾਨਕੀ ਜੀ ਤਾਂ ਰੋ ਰਹੇ ਨੇ ਤੇ ਉਸ ਵੇਲੇ ਤੁਲਸਾ ਦਾਸੀ ਨੂੰ ਜੈ ਰਾਮ ਜੀ ਨੇ ਬਚਨ ਕੀਤਾ, ਪੁੱਛਿਆ
ਓ ਕੈਸੀ ਕਿਆ ਭਯੋ ਕੋ ਕਾਜਾ ਰੋਦਤ ਕਾਲੂ ਤਨਿਆ।
ਕਹਿਣ ਲੱਗਾ ਵੀ ਇਹ ਨਾਨਕੀ ਜੀ ਰੋ ਰਹੇ ਹਨ, کی کوئی کھوٹا کام ہو گیا تھی، کوئی بری خبر، کوئی برا سماچار اتنے پہنچ گیا ہے۔
تول سا پنت چلے مردانہ ایک پراتا گنیا،
کے تولتا داسی کہن لگیا مردانہ بیٹھا ہے گرو مہاراج نو چھڈ کے تلوڈی جا رہا ہے، تے اے بیبے نانکی اس لیے رو رہی ہے بھی ہن گرو مہاراج کلے رہ گئے نے، ہن انہاں دے کول ہور کوئی ساتھی رہا ہی نہیں ہے۔
اوئے اداسو جاہے بدیسا بشرن کو دکھ مانا،
گرو مہاراج بھی اپرام ہو کے کدھرے ہور دور دیش دے وچ نہ چلے جان، اس کر کے یہ پین بیبے نانکی دکھ من رہی ہے۔
تارن رباب بے آوا سن کر رودن ٹھانا،
بھائی مردانہ اتے رباب رکھن واسطے آیا ہے، تے جدوں اس نوں پتہ لگیا بھائی مردانہ گرو مہاراج نوں چھڈ کے جا رہی ہے، یہ ویراگ کرن لگ پئی ہے۔
بانت جے رام رہے مردانہ جس بد کرے او سو،
جے رام سیاح سی کہن لگا اپنا یتن کرنا چاہیے ہے، کوئی او آپ نام بنا چاہیے بھائی مردانہ اتنے رہ پو
رکھ رکھ نہ جاب کر کو کیوں اداس رہو،
بھائی مردانے نو ایتھے رکھا گے تے گھر نہیں جاوے گا تے پھر اداس ہو کے گرو مہاراج کیویں دور جا سکدے نے، نہیں جا سکدے، بھاو رون والی کیڑی گل ہے، آپا بھائی مردانے نو سمجھا بجا کے ایتھے رکھدے ہاں۔
سونے آرج ست جے مردانہ رہ پرات کے پاسو،
سن کے جے رام بیبے نانکی جی نو کہندا ہے پاگوانے جے بھائی مردانہ تن گرو نانک دے مہاراج دے کول رہنا من لوے،
ہر تے رہ دور نہ جاوے نت پن ہوئے اداس،
تے پھر تے دوویں پرچے رہن گے تے نیڑی رہن گے تے کدھرے دور نہیں جا سکدے،
ویکھت رہت آنن اربندا کب کب ہو پسینت،
جدوں گرو مہاراج سچے پاتشاہ نیڑے رہن گے پھر کدے کدے گرو مہاراج دے سانو درشن ہندے رہن گے،
دیشنا دیس موہ من لکھوں بکلنتو،
جے رام جی بیبے نانکی جی نو پوچھتے نے تسی کیوں روندے ہو، تا بیبے نانکی کہندی ہے میں اس لیے رو رہی ہاں کہ ہن تا نیڑے نے بھائی مردانہ اتھے کول رہندا سی تے کدے کدے درشن ہو جاندے سن، ہن جدوں مینوں دسن گے نہیں پتہ نہیں کدھر چلے جان گے، یہ جان کے میرا من بڑا اداس ہو رہا ہے تے بڑی گھبراہٹ ہو رہی ہے۔
جے رام نانک پر نشچا اور پھر گر سر تیرے،
سن کے جے رام کہن لگا بیبے نانکی جی نو کہن لگا تیرے من دے اندر دا بڑا اٹل بھروسہ سی، تیرے ہردے وچ تاں جویں کوئی پہاڑ وانگو گرو مہاراج دا اٹل یقین سی وشواس ہوندا سی،
رام بجر تے تھر ہر ڈولیو تیر نسیے بیرے،
تیرے من دے اتے وی اے بھرم دا بجر ڈگ پیا، بجلی ڈگ پئی ہے تے تیرا وی ہردا کمب اٹھیا، تیکو والی تیری تیری ساری کیویں دور ہو گئی،
نتا پرتی مجھ کو سمجھاوت اب کیوں اور میں بھرمی،
ہن بیبے نانکی نو دے پتی جے رام جی سمجھاؤ نے بھی توں مینوں سمجھایا کردی سی بھی میرے پراتا تن گرو نانک دے مہاراج رب دا روپ نے، پر اج تو کیویں بھرم دے وچ پی گئی ہیں،
تیری نانک اولمب سدا نج لکھے سو تین کے مرمی،
گرو مہاراج سچے پاتشاہ دا ہی ہمیشہ سانو آسرا ہے تے جڑے انہاں دے پیتی نے ਉਹੀ ਇਸ ਗੱਲ ਨੂੰ ਜਾਣਦੇ ਨੇ, ਗੁਰੂ ਦੇ ਪਿਆਰ ਵਾਲੇ ਗੁਰੂ ਦੀ ਮਹਿਮਾ ਨੂੰ ਜਾਣ ਸਕਦੇ ਹਨ।
ਓਨ ਮਰਦਾਨਾ ਜੈਸੀ ਰਹਿਪੁਰ ਤੈਸੇ ਕਰੋ ਪਾਈ,
ਰਾਮ ਕਹਿੰਦਾ ਫਿਰ ਕੋਈ ਗੱਲ ਨੀ, ਜੇ ਮਰਦਾਨੇ ਦੀ ਗੱਲ ਹੈ ਆਪਾਂ ਉਹ ਯਤਨ ਕਰੀਏ ਜਿਵੇਂ ਮਰਦਾਨਾ ਇੱਥੇ ਰਵੇ ਗੁਰੂ ਮਹਾਰਾਜ ਦੇ ਨਾਲ ਹੀ ਕੋਲੀ ਰਿਹਾ ਕਰੇ, ਆਪਾਂ ਉਹ ਕੋਈ ਨਾ ਕੋਈ ਢੰਗ ਤਰੀਕਾ ਲੱਭ ਲੈਨੇ ਹਾਂ।
ਐਸੇ ਹਿਰਦੇ ਉਦਾਸ ਪਇਓ ਹੈ ਕਿਉਂ ਤਲਵੰਡੀ ਜਾਈ,
ਮਰਦਾਨੇ ਦਾ ਮਨ ਕਿਉਂ ਪ੍ਰਾਮ ਹੋ ਗਿਆ, ਇਹ ਕਿਉਂ ਤਲਵੰਡੀ ਜਾ ਰਹੇ, ਇਹਦਾ ਕੀ ਕਾਰਨ ਹੈ।
ਬਾਣਤ ਨਾਨਕੀ ਬੂਝੋ ਤੇ ਸੋ ਕਿਉਂ ਦਲਗੀਰ ਪਇਓ ਹੈ,
ਬੇਬੇ ਨਾਨਕੀ ਕਹਿਣ ਲੱਗੀ ਆਪਣੇ ਪਤੀ ਜੈ ਰਾਮ ਜੀ ਨੂੰ, ਕਹਿੰਦੇ ਗੱਲ ਮਰਦਾਨੇ ਨੂੰ ਪੁੱਛ ਲਈ ਜਾਵੇ ਵੀ ਉਹ ਕਿਉਂ ਉਦਾਸ ਹੋ ਕੇ ਗੁਰੂ ਮਹਾਰਾਜ ਨੂੰ ਛੱਡ ਕੇ ਤਲਵੰਡੀ ਜਾ ਰਿਹਾ ਹੈ।
ਜੈ ਰਾਮ ਸੁਣਿਓ ਮਰਦਾਨਾ ਕਿਉਂ ਤੁਮ ਚੱਲਣ ਚਾਹਿਓ ਹੈ,
ਜੈ ਰਾਮ ਭਾਈ ਮਰਦਾਨੇ ਨੂੰ ਪੁੱਛਣ ਲੱਗਿਆ ਭਾਈ ਮਰਦਾਨਿਆ ਕੀ ਗੱਲ ਹੈ, ਤੂੰ ਕਿਉਂ ਜਾ ਰਿਹਾ ਤਲਵੰਡੀ ਨੂੰ।
श्री नानक के बहुत तो पर कैसे पई बेचारा।
महाराज का तो तेरे नाल बड़ा प्यार है, तू भी उन्होंने नाल बड़ा दिली प्रेम रखदा है, की कारण है तू जान वास्ते तैयार हो गया, की तेरे मन दे विच ऐसी विचार आ गई है।
राओ संग ना करो पयाना, चाहे चलो ना आवारा।
तू इतो गुरु महाराज नू छड के ना जा, ये तू कुछ लेना है वो साडे कोलों लै, ते किसे कम दे लई देरी नहीं करनी चाहीदी।
सुन जय राम तिन संग ना निभ कलावान अवतारा।
ते भाई मर्दाना कहन लग्या, जय राम जी भी गुरु महाराज दे नाल मेरा साथ निभ नहीं सकदा, क्योंकि ओदे बड़िया शक्तियां वाले ने, रब दा अवतार हन।
लगी समाध तीन दिन बीते हाथ नायो हारा।
उन्हां दी ते कीर्तन सुनदिया समाधि लग गई, तीन दिन समाधि विच बैठे रहे ते मैं उते भुखा प्यासा बैठा रहा।
तिन को भूख प्यास ने कबहु हां भोजन नित चाहो।
उन्हां नूं ते कदी भूख प्यास लगदी ही नहीं, ते मेनू हमेशा खान वास्ते दो टाइम बल्कि तीन टाइम भोजन चाहिदा है।
अगर मद मुझ नहीं संदेहा, कानन कह तो खाओ।
ये ता शहर विच रहन, किसे पिंड विच रहन, फिर ते मेनू कोई संसा नहीं है, कोई भरम भुलेखा नहीं है, पर उते जंगल विच बैठ गए ने, उथे मैं किथो मन के खावा।
सोने उम्र दान कहे गुजराना, जेब दोए तुमार।
लो सुन के भाई मरदाने नू कहन लगे, भाई मरदानिया भी जिस तरह तेरा सही ढंग दे नाल गुजारा चल सकदा है, ते जिस तरह तू खुश होके रह सकदा है, ओ तू अपनी सारी दलील दस।
रहो पुरस वताना, कर कर खाना दोनों काल हारा।
असी तेनू पेशकश करदे हां, तू सुल्तानपुर दे विच इत्थे रह, साडे कोले रह, ते साडे करे दोनों टाइम भावे तिन्ने टाइम आके लंगर छक लिया करी, दोनों समय तेरे लिए भोजन तैयार मिलेगा।
जे गबन हो आना, लियो धन पाना, कर खरीद तह खाओ।
लो जे किते दूर दराडे चले गए, ते फिर असी तेनू सारा खर्चा देवांगे, जिन्ना मर्जी धन लै माया लै, ते जदों किधरे ना मिले ते मुल लै के भी खा सकदा है।
ना करो पयाना, रहो ए थाना, नानक टिगर खाओ।
तू गुरु महाराज नू छड के ना जा, इत्थी रह गुरु महाराज दे कोल, ते नाले साडा मन खुश रहेगा, नाले उन्हां दा, नाले तेरा मन खुश हो सकदा है।
सोन कर मरदाना, उर हर खाना, कीनो रहन विचार।
ते भाई मरदाना खुश हो गया, ते कहन लगा, चलो जे थोड़ी सारिया दी यही सलाह है, ते मेनू इत्थी रखना चाहुंदे हो, चलो मैं थोड़ी गल मंदा हां।
मुख बजन बखाना, तुम कहे माना, जाओ ना मैं अगार।
कहन लगा, अच्छा तुसी हुण मेनू ये बचन कह दिता, ते मैं मन लिया, ते हुण मैं तलवंडी नहीं जावांगा, अपने घर नहीं जावांगा, मेनू ते बस खान लई दो प्रसादे चाहिदे ने, जिथों मिल गए ते मैं उथी रहन लई तैयार हां।
ओई पुन रहना रहे उस रहना, खुशी नानकी पूर।
भाई मरदाना रात पै गई है, ते बेबे नानकी जी दे घरे रहा है, ते बेबे नानकी बड़ी खुश है, भी हुण भाई मरदाना भी इथे रहेगा, गुरु महाराज दे नाल ही सेवा करेगा।
होए रुक ग्रह नार, जावे ते टार, त्यो और पीरा दूर।
जिवें कोई ग्रह रोक दे नाल किसे मनुख नू कष्ट आ जावे, ते फिर ओ टल जावे, इसे तरह बेबे नानकी जी दे दिल विच जो पीड़ा सी गुरु महाराज दे विशन दी, ओह दूर हो गई है।
और भाई मरदाना बोलियो, जावो नानक पासे।
सवेर होया ते भाई मरदाना कहन लगा, चंगा फिर हुण मैं धन गुरु नानक दे महाराज सच्चे पातशाह दे कोल जावांगा।
भोजन कर त्यार तुझ देव है, खाए जाओ शुद नासी।
सुन के अगे भाई मरदाना कहन लगा, भी भोजन बेबे नानकी कहन लगी, भाई मरदाने भोजन तैयार है, ते तू हुण छके जावी, एवें ना गुरु महाराज दे कोल जावी।
मान बचन मुख अच्यो हारा, गवनन पयो तैयारी।
ते भाई मरदाने ने बेबे नानकी जी दा बचन मन्या, ते लंगर छकिया, फिर जान लई तैयार हो गया।
हर को चीर जय राम दयो, तब पहरियो हरखत पारी।
जय राम जी ने जेड़ा गल दे विच बड़ा कीमती कोई चोला पहनिया होया सी, ते ओ भाई मरदाने नू खुश होके दिता, लै भाई मरदानिया आ तेनू पोशाक दिने आ, ते ए पाया करके तू इथी रहना है।
ਈਸ ਰਜਤ ਪਣ ਦੀ ਨੇ ਬਹੁਰੇ ਭਣਤ ਨਾਨਕੀ ਬਹਿਣਾ,
ਬੇਬੇ ਨਾਨਕੀ ਜੀ ਨੇ ਜੈ ਰਾਮ ਜੀ ਨੇ ਓਹਨੂੰ ਆਪਣੀ ਪੁਸ਼ਾਕ ਲਾ ਕੇ ਦੇ ਦਿੱਤੀ। ਜੈ ਰਾਮ ਬੇਬੇ ਨਾਨਕੀ ਜੀ ਨੇ 20 ਰੁਪਏ ਦਿੱਤੇ, ਕਿਉਂਕਿ ਉਸ ਵੇਲੇ ਬੜੀ ਪੈਸੇ ਦੀ ਕੀਮਤ ਸੀ, ਤੇ 20 ਰੁਪਏ ਦਿੱਤੇ ਭਾਈ ਮਰਦਾਨੇ ਨੂੰ, ਕਹਿਣ ਲੱਗੀ ਲੈ ਭਾਈ ਮਰਦਾਨੇ ਆ ਤੇਰਾ ਖਰਚ ਹੈ, ਜਦੋਂ ਇੱਥੇ ਰਵੇਂ ਸਾਡੇ ਘਰ ਖਾ ਲਵੀਂ, ਜੇ ਕਿਤੇ ਦੂਰ ਜਾਵੇਂ ਆ ਲੈ 20 ਰੁਪਏ ਤੇ ਤੂੰ ਮੁੱਲ ਲੈ ਕੇ ਖਾ ਸਕਦਾ
ਹਾਂ। ਹਨਮੁਜ ਦਰਸ਼ਨ ਦੀ ਜੈ ਭਨੋ ਬਿਨੈ ਗੁਨਿਆਨਾ,
ਤੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿਚ ਮੇਰੇ ਵੱਲੋਂ ਇਹ ਬੇਨਤੀ ਕਰਦੇ ਨੇ ਵੀ ਤੁਸੀਂ ਜਾ ਕੇ ਇੱਕ ਵਾਰੀ ਬੇਬੇ ਨਾਨਕੀ ਜੀ ਨੂੰ ਦਰਸ਼ਨ ਜਰੂਰ ਦਿਓ।
ਸਾਧਕ ਲਾਲ ਸਾਹਿਰ ਦੇ ਲਖ ਕਰ ਦਇਆ ਧਾਰ ਕਾਰੀ ਆਵੇ,
ਮੇਰੇ ਮਨ ਦੇ ਵਿਚ ਬੜੀ ਦਰਸ਼ਨਾਂ ਦੀ ਲਾਲਸਾ ਹੈ ਤੇ ਗੁਰੂ ਮਹਾਰਾਜ ਦਇਆ ਕਰਕੇ ਤਰਸ ਕਰਕੇ ਮੇਰੇ ਪਾਸ ਜਰੂਰ ਆਉਣ, ਇੱਕ ਵਾਰੀ ਦਰਸ਼ਨ ਦੇ ਜਾਣ।
ਚਾਹੋ ਅਭੀ ਮਰਦਾਨਾ ਤਿੰਨ ਢਿੱਗ ਅਣਤ ਥਾਨ ਨਾ ਜਾਵੇ,
ਬੇਬੇ ਨਾਨਕੀ ਕਹਿੰਦੀ ਭਾਈ ਮਰਦਾਨਿਆ ਹੁਣੇ ਜਾ ਗੁਰੂ ਮਹਾਰਾਜ ਦੇ ਕੋਲ, ਕਿਧਰੇ ਹੋਰ ਥਾਂ ਤੇ ਨਾ ਚਲੇ ਜਾਣ, ਮੁੜ ਕੇ ਲੱਭਣਾ ਵੀ ਔਖਾ ਹੋ ਜਾਵੇਗਾ।
ਕੰਧੇ ਧਾਰ ਰਵਾਬ ਕੋ ਗਮਨਿਓ ਸ੍ਰੀ ਗੁਰ ਢਿੱਗ ਤਬ ਆਇਓ,
ਭਾਈ ਮਰਦਾਨਾ ਫੇਰ ਕੰਧੇ ਤੇ ਮੋਢੇ ਤੇ ਰਬਾਬ ਰੱਖੀ ਆ ਤੇ ਗੁਰੂ ਮਹਾਰਾਜ ਦੇ ਕੋਲ ਚੱਲ ਕੇ ਆ ਗਿਆ।
ਵੰਦਨ ਕਰ ਬੈਸਿਓ ਗੁਰ ਬੋਲੇ ਕਿਉਂ ਰਬਾਬ ਪੁੰਨ ਲਿਆਇਓ,
ਜਦੋਂ ਭਾਈ ਮਰਦਾਨਾ ਆਇਆ ਹੈ ਮੋਢੇ ਤੇ ਰਬਾਬ ਰੱਖੀ ਹੋਈ ਹੈ, ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਕਹਿਣ ਲੱਗੇ ਭਲਿਆ ਲੋਕਾ ਹੁਣ ਕਿਵੇਂ ਫੇਰ ਆ ਗਿਆ ਹੈ।
ਕਹਿ ਗਇਓ ਮੈਂ ਤੁਰਨ ਜਵੈ ਤੈ ਭਗਣੀ ਮਨ ਅਨੁਰਾਗਾ,
ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਜਦੋਂ ਮੈਂ ਰਬਾਬ ਬੇਬੇ ਨਾਨਕੀ ਜੀ ਦੇ ਘਰ ਰੱਖਣ ਵਾਸਤੇ ਗਿਆ ਨਾ ਤੇ ਬੇਬੇ ਨਾਨਕੀ ਜੀ ਦੇ ਮਨ ਦੇ ਵਿਚ ਤੁਹਾਡਾ ਬਹੁਤਾ ਪ੍ਰੇਮ ਉਛਲ ਪਿਆ,
ਆਮ ਜਾਵਣ ਕੀ ਬਾਤ ਸੁਣੀ ਤਿੰਨ ਕੀਨੋ ਵੱਡ ਬੈਰਾਗਾ,
ਉਹਨੇ ਮੇਰੇ ਜਦੋਂ ਜਾਣ ਦੀ ਖਬਰ ਸੁਣੀ ਭਾਈ ਮਰਦਾਨਾ ਤਲਵੰਡੀ ਜਾ ਰਿਹਾ ਹੈ ਤੇ ਸੁਣ ਕੇ ਬਹੁਤ ਵੈਰਾਗ ਕਰਨ ਲੱਗ ਪਈ ਸੀ।
ਆਣ ਜੈ ਰਾਮ ਭਣੇ ਮੁਖ ਬਚਨਾ ਜਬਲੋ ਪੁਰ ਸੁਲਤਾਨਾ,
ਜੈ ਰਾਮ ਜੀ ਵੀ ਆ ਗਏ ਤੇ ਉਹਨਾਂ ਨੇ ਮੈਨੂੰ ਇਹ ਬਚਨ ਕਹੇ ਵੀ ਭਾਈ ਮਰਦਾਨਿਆ ਜਿੰਨਾ ਚਿਰ ਸੁਲਤਾਨਪੁਰ ਦੇ ਵਿਚ ਰਵੋ
ਲੋ ਭੋਜਨ ਖਾਵੋ ਹਮ ਘਰ ਪੁੰਨ ਦੀ ਖਰਚੀ ਪਾਨਾ,
ਦੋਨੋ ਟਾਈਮ ਸਾਡੇ ਘਰ ਆ ਕੇ ਤੂੰ ਲੰਗਰ ਛਕ ਜਾਵੀ ਤੇ ਨਾਲ 20 ਰੁਪਏ ਖਰਚ ਵਾਸਤੇ ਵੀ ਦੇ ਦਿੱਤੇ ਨੇ, ਜੇ ਕਿ ਦੂਰ ਜਾਓ ਨਾ ਕਿਤੇ ਨੇੜੇ ਹੋ ਤੇ ਮੁੱਲ ਲੈ ਕੇ ਖਾ ਲੈਣਾ।
ਇਸ ਕਾਰਖਿਕ ਘਰ ਕੋਈ ਅੰਬਰ ਦੇ ਕਰ ਮੁਝੇ ਪਠਾਇਆ,
ਭਾਈ ਮਰਦਾਨਾ ਕਹਿੰਦਾ ਮਹਾਰਾਜ ਬੇਬੇ ਨਾਨਕੀ ਜੀ ਨੇ 20 ਰੁਪਏ ਖਰਚ ਵਾਸਤੇ ਦਿੱਤੇ ਨੇ ਤੇ ਜੈ ਰਾਮ ਜੀ ਨੇ ਗੱਲ ਦੀ ਪੁਸ਼ਾਕ ਲਾ ਕੇ ਮੈਨੂੰ ਦਿੱਤੀ ਹੈ ਤੇ ਮੈਨੂੰ ਆਪ ਜੀ ਦੇ ਕੋਲ ਘੱਲ ਦਿੱਤਾ।
ਹੁਣ ਭਗਣੀ ਭਨਿਆਨ ਸਾਧਨ ਵਜ ਦਿਓ ਦਰਸ਼ਨ ਕਰ ਦਇਆ,
ਤੇ ਨਾਲ ਹੀ ਮਹਾਰਾਜ ਬੇਬੇ ਨਾਨਕੀ ਜੀ ਨੇ ਤੁਹਾਡੇ ਪਾਸ ਬੇਨਤੀ ਭੇਜੀ ਹੈ ਕਿਰਪਾ ਕਰਕੇ ਮੈਨੂੰ ਇੱਕ ਵਾਰੀ ਦਰਸ਼ਨ ਜਰੂਰ ਦੇ
ਜਾਓ। ਕੋ ਕੰਮ ਅੰਤਰ ਡੂਮ ਸੁਭਾਏ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਵੇਖ ਕੇ ਵੀ ਤੇ ਮਾਇਆ ਦੇ ਲਾਲਚ ਵਿਚ ਆ ਗਿਆ ਤੇ ਹਜ਼ੂਰ ਇਸ ਨੂੰ ਹੁਣ ਸਮਝਾਉਣ ਲੱਗੇ ਨੇ, ਉਹ ਭਾਈ ਮਰਦਾਨਿਆਂ ਤੋਂ ਤੇ ਬੜਾ ਇਹ ਖੋਟਾ ਕੰਮ ਕਰਕੇ ਆ ਗਿਆ, ਤੂੰ ਫੇਰ ਵੀ ਡੂਮ ਦਾ ਡੂਮ ਹੀ ਰਿਹਾ, ਭਾਵ ਤੈਨੂੰ ਇਹ ਕੰਮ ਕਰਨਾ ਨੀ ਸੀ ਚਾਹੀਦਾ ਜੋ ਕਰਕੇ ਆਇਆ।
ਆ ਗਿਆ ਤੈਨ ਪਾਲਣ ਸ੍ਰੀ ਚੰਦਾ ਪੁਨ ਜਾਚੇ ਤੁਮ ਜਾਏ,
ਦੇਖ ਅੱਗੇ ਬਾਬਾ ਸ੍ਰੀ ਚੰਦ ਸਾਡੇ ਪੁੱਤਰ ਦੀ ਪਾਲਣਾ ਕਰਦੇ ਨੇ, ਉਹਨਾਂ ਨੂੰ ਗੋਦ ਪਾਇਆ ਹੈ ਤੇ ਉਹਦੇ ਉੱਤੇ ਵੀ ਖਰਚ ਹੁੰਦਾ ਹੀ ਹੈ, ਤੇ ਹੁਣ ਤੂੰ ਜਾ ਕੇ ਉਹਨਾਂ ਕੋਲੋਂ ਇਹ ਮਾਇਆ ਮੰਗ ਲਈ ਹੈ, ਕੱਪੜੇ ਮੰਗ ਲਏ ਨੇ, ਤੂੰ ਚੰਗਾ ਕੰਮ ਨਹੀਂ ਕੀਤਾ।
ਭਲੋ ਕਾਜ ਕੀਨੋ ਇਹ ਨਾਹੀ ਲਾਲਚ ਕਰ ਧੰਨਿਆਨਾ,
ਚੰਗਾ ਕੰਮ ਨਹੀਂ ਕੀਤਾ, ਤੂੰ ਲਾਲਚ ਕੀਤਾ ਹੈ, ਤੂੰ ਜਾ ਕੇ ਮਾਇਆ ਮੰਗੀ ਹੋਵੇਗੀ, ਇਹ 20 ਰੁਪਏ ਲੈ ਕੇ ਆਇਆ, ਤੂੰ ਚੰਗਾ ਕੰਮ ਨਹੀਂ ਕੀਤਾ।
ਚਾਹੋ ਸ਼ਬਦ ਮੁਰ ਮੋਰ ਸੋ ਦੀ ਜੈ ਨਾ ਰੱਖੋ ਨਿਜ ਪਾਨਾ,
ਬਈ ਦੇਖ ਤੇਰਾ ਇਹ ਲੈਣ ਦਾ ਕੋਈ ਹੱਕ ਨਹੀਂ ਹੈ, ਤੂੰ ਵਾਪਸ ਮੁੜ ਕੇ ਆ ਛੇਤੀ ਜਾ, ਇਹਨੂੰ ਤੂੰ ਕੋਲ ਨਹੀਂ ਰੱਖ ਸਕਦਾ।
ਹੁਣ ਨਾਨਕ ਜੀ ਕੂਰ ਨਾ ਕਹੋ ਨਾ ਜਾਚੇ ਮੈਂ ਜਾਏ,
ਸੁਣ ਕੇ ਮਰਦਾਨਾ ਕਹਿੰਦਾ ਮਹਾਰਾਜ ਮੈਂ ਝੂਠ ਨਹੀਂ ਬੋਲਦਾ, ਮੈਂ ਆਪ ਜਾ ਕੇ ਨਹੀਂ ਮੰਗੇ ਸਨ,
ਆਪ ਦਿਨ ਹਿੱਤ ਕਰ ਹਿਰਦੈ ਤਬਲੇ ਕਰਹੋ ਆਏ,
ਉਹਨਾਂ ਨੇ ਪ੍ਰੇਮ ਨਾਲ ਖੁਸ਼ ਹੋ ਕੇ ਆਪ ਹੀ ਦਿੱਤੇ ਨੇ ਤੇ ਮੈਂ ਨਹੀਂ ਮੰਗੇ, ਤੇ ਮੈਂ ਤਾਂ ਹੀ ਲੈ ਕੇ ਆਇਆ ਕਿਉਂਕਿ ਬੇਬੇ ਜੀ ਨੇ ਆਪ ਖੁਸ਼ ਹੋ ਕੇ ਮੈਨੂੰ ਇਹ ਮਾਇਆ ਦਿੱਤੀ ਹੈ।
ਆਪ ਜੇ ਬਿਧ ਤੋਂ ਬਦਨ ਬਧੋਗੇ ਤੇ ਪਸ ਬਿਧ ਮੈਂ ਅਨੁਸਾਰਾ।
ਫਿਰ ਵੀ ਮਹਾਰਾਜ ਹੁਣ ਮੈਂ ਤੁਹਾਡੀ ਅਨੁਸਾਰੀ ਹਾਂ, ਜਿਵੇਂ ਆਪ ਜੀ ਮੂੰਹੋਂ ਬਚਨ ਆਖੋਗੇ ਮੈਂ ਉਸੇ ਤਰ੍ਹਾਂ ਹੀ ਮੰਨਾਂਗਾ।
ਜੋ ਤੁਮ ਸੰਗ ਹੋਏ ਨਿਰਵਾਹਿਵਾ ਤੈਸੇ ਕਰੋ ਵਿਚਾਰਾ।
ਨਾਲ ਹੀ ਮਹਾਰਾਜ ਜਿਵੇਂ ਤੁਹਾਡੇ ਨਾਲ ਮੇਰਾ ਸਾਥ ਨਿਭਦਾ ਰਵੇ ਉਸ ਗੱਲ ਤੇ ਵੀ ਵਿਚਾਰ ਕਰਨੀ ਹੀ ਬਣਦੀ ਹੈ।
ਸ੍ਰੀ ਗੁਰ ਨਰਿਆਸ ਨ ਰੱਖੀਏ ਬਹੁ ਵਿਕਾਰ ਸਮਾਹੀ।
ਗੁਰੂ ਮਹਾਰਾਜ ਭਾਈ ਮਰਦਾਨੇ ਨੂੰ ਸਮਝਾਉਂਦੇ ਨੇ, ਭਾਈ ਮਰਦਾਨਿਆਂ ਕਿਸੇ ਮਨੁੱਖ ਦੀ ਆਸ ਨਹੀਂ ਰੱਖਣੀ ਚਾਹੀਦੀ। ਮਾਨੁਖੀ ਦੇਖ ਬਿਰਥੀ ਸਭ ਜਾਨ, ਦੇਵਨ ਕੋ ਇਕ ਹੈ ਭਗਵਾਨ। ਸਾਨੂੰ ਪਰਮੇਸ਼ਰ ਤੇ ਭਰੋਸਾ ਰੱਖਣਾ ਚਾਹੀਦਾ ਹੈ।
ਸਨਾਦਿਕ ਹੋਏ ਨਹਿ ਤ੍ਰਿਪਤਾ ਬਹੁਰ ਬਹੁਰ ਪਰਮਾਈ।
ਜਦੋਂ ਕਿਸੇ ਮਨੁੱਖ ਦੀ ਆਸਾ ਰੱਖਦੇ ਮਨ ਦੇ ਵਿਚ ਬੜੇ ਵਿਕਾਰ ਪੈਦਾ ਹੁੰਦੇ ਨੇ, ਉਲਟੇ ਪੁਲਟੇ ਫੁਰਨੇ ਪੈਦਾ ਹੁੰਦੇ ਨੇ, ਬਹੁਤੀ ਤ੍ਰਿਸ਼ਨਾ ਵੱਧ ਜਾਂਦੀ ਹੈ ਤੇ ਮਨ ਕਦੀ ਰਾਜਦਾ ਨਹੀਂ, ਇਧਰ ਉਧਰ ਹੀ ਭਟਕਦਾ ਰਹਿੰਦਾ ਹੈ।
ਇਕ ਜਾਚ ਦੂਜੇ ਟਿਕ ਜਾਵੇ ਪੁਨ ਤੀਸਰ ਪਹਿ ਦੀਨਾ।
ਮੰਗਣ ਦਾ ਸੁਭਾਵ ਪੈ ਜਾਂਦਾ, ਪਹਿਲਾਂ ਇੱਕ ਕੋਲੋਂ ਮੰਗਦਾ ਫਿਰ ਦੂਜੇ ਦੇ ਪਾਸ ਚਲਿਆ ਜਾਂਦਾ ਹੈ ਤੇ ਫਿਰ ਤੀਜੇ ਦੇ ਕੋਲ ਵੀ ਜਾਣ ਤੋਂ ਰੁਕ ਨਹੀਂ ਸਕਦਾ।
ਆਤੁਰ ਸਤੇ ਜਾਚ ਹੋਏ ਆਤੁਰ ਤ੍ਰਿਸ਼ਨਾ ਕੀ ਨਾ ਅਧੀਨਾ।
ਫਿਰ ਚੌਥੇ ਕੋਲੋਂ ਜਾ ਕੇ ਮੰਗਣ ਲੱਗ ਜਾਂਦਾ ਤੇ ਤ੍ਰਿਸ਼ਨਾ ਦੀ ਆਗ ਨੇ ਉਸ ਨੂੰ ਐਸਾ ਅਧੀਨ ਕੀਤਾ ਉਹ ਕਦੀ ਰੁਕ ਨਹੀਂ ਸਕਦਾ, ਕਦੇ ਉਹ ਬੈਠ ਨਹੀਂ ਸਕਦਾ।
ਇੱਕ ਆਸ ਰੱਖੋ ਅਬਨਾਸੀ ਤ੍ਰਿਸ਼ਨਾ ਨਸ ਹਿਆਨਾ।
ਇੱਕ ਵਾਹਿਗੁਰੂ ਪਰਮੇਸ਼ਰ ਤੇ ਆਸ ਰੱਖ, ਉਹਦੇ ਤੇ ਭਰੋਸਾ ਰੱਖ, ਉਹਦੀ ਕਿਰਪਾ ਦੇ ਨਾਲ ਹੀ ਤ੍ਰਿਸ਼ਨਾ ਦੀ ਅੱਗ ਨਾਸ ਹੋ ਸਕਦੀ ਹੈ।
ਜਾ ਹੋਏ ਪਚਾਵੇ ਤਹਿ ਤਹਿ ਕੀਟ ਮਦ ਪਖਾਨਾ।
ਵਾਹਿਗੁਰੂ ਤੇ ਭਰੋਸਾ ਕਿਉਂ ਨਹੀਂ ਆਉਂਦਾ? ਵਾਹਿਗੁਰੂ ਪਰਮੇਸ਼ਰ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸਾਰੇ ਜੀਵਾਂ ਨੂੰ ਰਿਜਕ ਦਿੰਦਾ ਹੈ। ਵੇਖ, ਉਸ ਵਾਹਿਗੁਰੂ ਨੇ ਪੱਥਰ ਵਿਚ ਵੀ ਕੀੜੇ ਪੈਦਾ ਕੀਤੇ ਨੇ। ਸੈਲ ਪੱਥਰ ਮੈਂ ਜੰਮ ਤੇ ਉਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ। ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਰਿਜਕ ਪੜਾਉਂਦਾ ਹੀ ਹੈ।
ਉਧਰ ਵਿਖੇ ਪ੍ਰਤਪਾਲ ਜੋ ਜਨਮਤ ਦੇ ਆਹਾਰਾ।
ਦੇਖੋ, ਵਾਹਿਗੁਰੂ ਸਾਡੀ ਸਾਰਿਆਂ ਦੀ ਮਾਤਾ ਦੇ ਗਰਭ ਦੇ ਵਿਚ ਪਾਲਣਾ ਕਰਦਾ ਹੈ ਤੇ ਜਦੋਂ ਬੱਚਾ ਜਨਮ ਲੈ ਲੈਂਦਾ ਉਸ ਵੇਲੇ ਵਾਹਿਗੁਰੂ ਪਰਮੇਸ਼ਰੀ ਬੱਚੇ ਨੂੰ ਆਹਾਰ ਦਿੰਦਾ ਹੈ, ਭੋਜਨ ਦਿੰਦਾ ਹੈ।
ਪੂਰਵ ਅਸਨ ਮੈਂ ਕੁਛ ਨਾਹੀ ਪੁਨ ਪੈ ਪਸਮਤ ਧਾਰਾ।
ਦੇਖ ਲੋ, ਪਹਿਲਾਂ ਮਾਤਾ ਦੀ ਅਸਨਾ ਦੇ ਵਿਚ ਦੁੱਧ ਨਹੀਂ ਹੁੰਦਾ, ਪਰ ਜਦੋਂ ਬੱਚਾ ਜਨਮ ਲੈ ਲੈਂਦਾ ਉਸੇ ਵੇਲੇ ਦੁੱਧ ਪਸਮੇ ਆਉਂਦਾ ਹੈ। ਇਹ ਵਾਹਿਗੁਰੂ ਪਰਮੇਸ਼ਰ ਹੀ ਸਭ ਕੁਛ ਕਰਦਾ ਹੈ।
ਇਹ ਬਿਦ ਲੱਖ ਕਰ ਅਸਤਿਰ ਉਰ ਕਰ ਪਰ ਸੰਤੋਖ ਸਦਾਈ।
ਭਾਈ ਮਰਦਾਨਾ, ਇਹ ਸਮਝ ਕੇ ਵੀ ਵਾਹਿਗੁਰੂ ਪਰਮੇਸ਼ਰ ਸਭ ਨੂੰ ਰੋਜੀ ਦਿੰਦਾ, ਮੈਨੂੰ ਵੀ ਦੇਵੇਗਾ, ਆਪਣੇ ਮਨ ਨੂੰ ਟਿਕਾ ਤੇ ਮਨ ਦੇ ਵਿਚ ਹਮੇਸ਼ਾ ਸੰਤੋਖ ਧਾਰਨ ਕਰਕੇ ਰੱਖ।
ਜਲ ਥਲ ਗਿਰ ਨਭ ਤਾਂਬਰ ਧਰ ਹੈ ਜਹਿ ਲਗ ਚਰ ਅਚਰਾਈ।
ਵੇਖ ਲੋ, ਪਾਣੀ ਵਿਚ ਵੀ ਤੇ ਥਲ ਖੁਸ਼ਕ ਥਾਵਾਂ ਤੇ ਵੀ, ਪਹਾੜਾਂ ਤੇ ਵੀ, ਆਕਾਸ਼ ਦੇ ਵਿਚ ਵੀ, ਜਿਸ ਤਾਂਬੇ ਦੀ ਧਰਤੀ ਉੱਤੇ ਸੱਪ ਰਹਿੰਦੇ ਨੇ ਤੇ ਜਿੱਥੇ ਵੀ ਜੜ ਚੇਤਨ ਜੀਵ ਰਹਿੰਦੇ ਨੇ, ਸਭ ਥਾਵਾਂ ਤੇ ਵਾਹਿਗੁਰੂ ਸਭ ਨੂੰ ਰਿਜਕ ਦੇ ਰਿਹਾ ਹੈ।
ਰੋਸ਼ ਪਾਲਣਾ ਕਰਤ ਬਿਸਾਲਾ ਕੋਈ ਨਾ ਬਿਨਾ ਆਹਾਰਾ।
ਵਾਹਿਗੁਰੂ ਗੁਪਤ ਰੂਪ ਹੋ ਕੇ ਸਭ ਦੀ ਪਾਲਣਾ ਕਰਦਾ ਹੈ ਤੇ ਬਿਨਾਂ ਭੋਜਨ ਤੋਂ ਕੋਈ ਜੀਵ ਜੰਤ ਰਹਿੰਦਾ ਨੀ, ਸਭ ਨੂੰ ਵਾਹਿਗੁਰੂ ਪਰਮੇਸ਼ਰ ਦੇ ਰਿਹਾ ਹੈ।
ਆਸ ਉਧਾਰ ਕੋ ਤਜ ਕਰ ਭਰਮਤ ਤਿਸਨਾ ਦੁਖ ਪਰਵਾਰਾ।
ਐਸੇ ਦਾਤੇ ਵਾਹਿਗੁਰੂ ਨੂੰ ਛੱਡ ਕੇ ਤੇ ਤੂੰ ਐਵੇਂ ਇਧਰ ਉਧਰ ਭਰਮਦਾ ਫਿਰਦਾ, ਭਟਕਦਾ ਫਿਰਦਾ ਹੈ ਤੇ ਤ੍ਰਿਸ਼ਨਾ ਦੁਖ ਪਰਵਾਰਾ, ਤ੍ਰਿਸ਼ਨਾ ਦੇ ਦੁੱਖ ਨੇ ਤੈਨੂੰ ਹਮੇਸ਼ਾ ਲਈ ਅਵੇੜਿਆ ਹੋਇਆ ਹੈ, ਤੈਨੂੰ ਇਸ ਤਰ੍ਹਾਂ ਕਰਨਾ ਯੋਗ ਨਹੀਂ ਹੈ। ਕਿਉਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਕਿਵੇਂ ਸਮਝਾ ਰਹੇ ਹਨ, ਉਹ ਪ੍ਰਸੰਗ ਆਪ ਸੰਗਤਾਂ ਨੇ ਸੁਣਿਆ ਹੈ ਤੇ ਸਿੱਖਿਆ ਸਾਨੂੰ ਸਾਰਿਆਂ ਨੂੰ ਸਾਂਝੀ ਹੈ। ਪਰਥਾਏ ਸਾਕੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਭਾਵੇਂ ਕੋਈ ਵੀ ਬਹਾਨਾ ਬਣਿਆ ਤੇ ਸਤਿਗੁਰੂ ਮਹਾਰਾਜ ਭਾਈ ਮਰਦਾਨੇ ਨੂੰ ਸਿੱਖਿਆ ਦੇ ਰਹੇ ਨੇ, ਪਰ ਗੁਰੂ ਸਾਂਝੇ ਨੇ ਤੇ ਉਹਨਾਂ ਦੀ ਸਿੱਖਿਆ ਵੀ ਸਾਡੇ ਲਈ ਸਾਂਝੀ ਹੈ। ਜੇ ਅਸੀਂ ਵੀ ਇਸ ਨੂੰ ਧਾਰਨ ਕਰ ਲਈਏ ਤੇ ਸਾਡੇ ਜੀਵਨ ਦੀ ਵੀ ਸਫਲਤਾ ਹੋ ਸਕਦੀ ਹੈ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਆਪ ਸੰਗਤਾਂ ਨੇ ਗੁਰੂ ਕਾ ਸੁੰਦਰ ਇਤਿਹਾਸ ਸੁਣਿਆ, ਆਪਾਂ ਇਹਨੂੰ ਮਨ ਵਿਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਤੋ ਆਪ ਸੰਗਤਾਂ ਨੂੰ ਭਲੀ ਭਾਂਤ ਪਤਾ ਹੀ ਹੈ, ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀ 41ਵੀਂ ਬਰਸੀ 26 ਤਾਰੀਖ ਨੂੰ ਇਸੇ ਹੀ ਗੁਰੂ ਘਰ ਗੁਰੂ ਨਾਨਕ ਸਮੈਲਕ ਵਿਖੇ ਮਨਾਈ ਜਾ ਰਹੀ ਹੈ ਅਤੇ کل 26 تاریخ شام نو 5 بجے مہاپرکھاں دی یاد وچ ترکی بانی دے اسی مین ہال دے وچ سری اکھنڈ پاٹھ پرارمبھ ہو رہے ہن تے سموہ سنگتاں تے پربندک کمیٹی سموہ نوجواناں دے سہیوگ دے نال اے مہاپرکھاں دا جوڑ میلہ منایا جا رہا ہے اس لیے سب سنگتاں پیار ستکار دے نال حاضریاں کرو سیوا کرو گرو کی خوشیاں پراپت کرو انت وچ دا سموہ سنگتاں دا ہاردک دھنوادی ہے ہوئیاں پلاں چکاں لئی سیماں بلاؤ فتح واہگرو جی کا خالصہ واہگرو جی کی